सतनाम करता पुरख निर्भव निर्वैर अकाल मूरत अजूनी सैपहं गुर पर साध जप आध सच जुगाध सच है सच नानक खुशी सच हम सर दीन दयाल ना तुम सर अब पतियार क्या कीजिए बचनी तोर मोर मन मान जन को पूरन दीजे हौ बल बल जाओ रामैया कारने कारण कवन अबोल बहुत जन्म बिछड़े थे माधो एह जन्म तुम्हारे लेखे कह रविदास आस लग जीवो चिर पयो दर्शन देखे ना हो जति क्षति नहीं पड़या मूर्ख मुगदा जन्म भया परणवत नानक तिनकी शरणा जिन तू नाही विसरया सतना धन वाहे गुरु साहिब जियो हर लबदो मित्र सुमितो बेदारण कदे ना चितो लब्धो मित्र सुमितो बेदारण कदे ना चितो जाता अस्थल तोल अमितो सुई नानक सखा जिया संग कितो जाका अस्थल तोल अमितो सोई नानक सखा जिया संग कितो वाहे गुरु जी का खालसा वाहे गुरु जी की फतेह। परम सम्मान योग दातार सतगुरु जी दे पवित्र चरण कवना विखे हाजर गुरु सवारे सत संगी जनो अमृत बचन आप जी ने कीर्तन रूप विच सरवण कीते ने। अज जिस शलोक दी विचार गुरु कृपा नाल आपां करनी है, इस पवित्र शलोक दा पाठ आप जी ने हुणे ही सरवण कीता है। इस शलोक दा संखेप जिहा पाठ इस प्रकार है। इस संसार विच जे मित्रां विचों कोई श्रेष्ठ मित्र है ते ओ मित्र है परिपूर्ण परमेश्वर वाहिगुरु। ते उस परमात्मा मित्र ने वाहिगुरु मित्र ने अज तक कसे किसे दे चित नू किसे दे दिल नू किसे दे अंदर नू तोड़िया नहीं। हजूर बख्शिश करदे ने फिर ओ मित्र जिहड़ा अपनी जिंद दा साथ देण वाला होवे, उस मित्र नू मैं अपना दिलों सांझ बना के अपना बना लिया है। संसार दे मित्रां विचों जे श्रेष्ठ है ते केवल ओ परमात्मा ही मित्र है। इउं कह लिए के अज दी विचार दा केंद्रीय धुरा जा विशा एह है कि दुनिया विच अनेका सज्जन मित्र मिलणगे, पर परमात्मा गुरु ते रब दी बंदगी करन वाले गुरमुख वर्गा कोई मित्र नहीं। आओ करो कृपालता, अपने अंदर नू यतन करिए टिकाण दा। जे शरीरक तौर ते गुरु जी दी हजूरी विच आपां सारे आउणे आ, क्योंकि मन दा सुभाग है ਇਹ ਸ਼ਰੀਰ ਨੂੰ ਗੁਰੂ ਦਰਬਾਰ ਤੱਕ ਲੈ ਕੇ ਜ਼ਰੂਰ ਪਹੁੰਚਦਾ ਹੈ। ਤਨ ਗੁਰੂ ਕੀ ਹਜ਼ੂਰੀ ਵਿੱਚ ਹੋਵੇਗਾ, ਅੰਦਰ ਵਾਲਾ ਮਨ ਜਿਹੜਾ ਉਹ ਗੁਰੂ ਘਰੋਂ ਬਾਹਰ ਨਿਕਲ ਜਾਂਦਾ ਹੈ। ਆਓ ਮਨ ਦੀ ਹਾਜ਼ਰੀ ਲਵਾਉਣ ਦਾ ਯਤਨ ਕਰੀਏ। ਆਪਣੇ ਅੰਦਰ ਨੂੰ ਇਕਾਗਰ ਕਰਦੇ ਹੋਏ ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਕਿਰਪਾਲਤਾ, ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਅਨੇਕਾਂ ਐਸੇ ਸ਼ਬਦਾਂ ਦੀ ਹਜ਼ੂਰ ਨੇ ਵਰਤੋਂ ਕੀਤੀ ਹੈ ਜੋ ਅਸੀਂ ਸੰਸਾਰਕ ਪੱਧਰ ਤੇ ਜੀਵਨ ਵਾਲੇ ਮਨੁੱਖ ਆਪਣੇ ਸਮਾਜ ਵਿੱਚ ਉਹਨਾਂ ਸ਼ਬਦਾਂ ਦੀ ਵਰਤੋਂ ਕਰਕੇ ਇੱਕ ਦੂਸਰੇ ਨਾਲ ਆਪਣਾ ਸੰਬੰਧ ਕਾਇਮ ਕਰਨੇ। ਸਤਿਗੁਰੂ ਜੀ ਨੇ ਉਹਨਾਂ ਸ਼ਬਦਾਂ ਦੀ ਵਰਤੋਂ ਜ਼ਰੂਰ ਕੀਤੀ, ਪਰ ਉਹਨਾਂ ਸ਼ਬਦਾਂ ਦੇ ਅਰਥ ਉਹ ਨਾ ਰਹਿਣ ਦਿੱਤੇ ਜਿਹੜੇ ਦੁਨਿਆਵੀ ਤੌਰ ਤੇ ਅਸੀਂ ਲੋਕ ਵਰਤਦੇ ਸਾਂ ਜਾਂ ਅਰਥ ਕਰਦੇ ਸਾਂ। ਇਸ ਬੇਨਤੀ ਨੂੰ ਫਿਰ ਸਮਝਿਓ ਕਿ ਕਈ ਬਾਣੀ ਵਿੱਚ ਐਸੇ ਸ਼ਬਦ ਨੇ ਜਿਨ੍ਹਾਂ ਦੀ ਸਮਾਜਿਕ ਤੌਰ ਤੇ ਜੀਵਨ ਨੂੰ ਸੰਚਾਰੂ ਬਣਾਉਣ ਲਈ ਵਰਤੋਂ ਕੀਤੀ ਜਾਂਦੀ ਸੀ, ਪਰ ਸਤਿਗੁਰੂ ਜੀ ਨੇ ਜਿਨ੍ਹਾਂ ਅਰਥਾਂ ਵਿੱਚ ਅਸੀਂ ਉਹ ਸ਼ਬਦ ਵਰਤਦੇ ਸਾਂ ਦੁਨੀਆਂਦਾਰ ਲੋਕ ਉਹਨਾਂ ਸ਼ਬਦਾਂ ਦੇ ਅਰਥ ਜਿਹੜੇ ਨੇ ਰੂਹਾਨੀਅਤ ਵਾਲੇ ਪਾਸੇ ਲਾ ਦਿੱਤੇ। ਉਦਾਹਰਣ ਦੇ ਤੌਰ ਤੇ ਅਸੀਂ ਆਮ ਤੌਰ ਤੇ ਇੱਕ ਸ਼ਬਦ ਵਰਤਦੇ ਹਾਂ ਚਾਕਰ। ਜੇ ਦੁਨਿਆਵੀ ਪੱਧਰ ਤੇ ਇਹਦੇ ਅਰਥ ਕਰੀਏ ਤੇ ਚਾਕਰ ਦਾ ਅਖਰੀ ਅਰਥ ਹੈ ਨੌਕਰ, ਕਿ ਜਿਹੜਾ ਬੰਦਾ ਚਾਕਰੀ ਕਰ ਰਿਹਾ ਨੌਕਰੀ ਕਰ ਰਿਹਾ ਉਸ ਲਈ ਸ਼ਬਦ ਵਰਤੇ ਗਏ ਚਾਕਰ। ਤੇ ਸਤਿਗੁਰੂ ਨੇ ਇਸੇ ਚਾਕਰ ਸ਼ਬਦ ਨੂੰ ਰੂਹਾਨੀਅਤ ਵਾਲੇ ਪਾਸੇ ਲੈ ਆਂਦਾ, ਕਹਿਣ ਲੱਗੇ ਜਿਵੇਂ ਇੱਕ ਮਾਲਕ ਦੀ ਤੂੰ ਨੌਕਰੀ ਕਰਨਾ ਤੇ ਯਤਨ ਕਰਨਾ ਵੀ ਮੈਂ ਨੌਕਰੀ ਕਰਦਿਆਂ ਹਰ ਰੋਜ਼ ਉਹਦੀ ਨਜ਼ਰ ਦੇ ਵਿੱਚ ਮੈਂ ਇੱਕ ਕਾਮਯਾਬ ਚਾਕਰ ਬਣ ਸਕਾਂ, ਵਿਸ਼ਵਾਸ ਪਾਤਰ ਬਣ ਸਕਾਂ। ਇਸੇ ਤਰ੍ਹਾਂ ਕਦੀ ਰੱਬ ਦੀ ਚਾਕਰੀ ਕਰਕੇ ਦੇਖ ਜਿਵੇਂ ਆਪਣੇ ਮਾਲਕ ਦੇ ਹੁਕਮ ਨੂੰ ਤੂੰ ਸੱਤ ਕਰਕੇ ਮੰਨ ਹੈ, ਕਦੀ ਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨ ਕੇ ਦੇਖ ਤੇ ਦੇਖ ਰੱਬ ਦੀ ਕੀਤੀ ਹੋਈ, ਗੁਰੂ ਦੀ ਕੀਤੀ ਹੋਈ ਚਾਕਰੀ ਤੇਰੀ ਪ੍ਰਵਾਨ ਚੜ ਜਾਏ। ਸ਼ਬਦ ਚਾਕਰ ਦੁਨਿਆਵੀ ਹੈ ਪਰ ਅਰਥ ਇਹਦੇ ਰੁਖਾਨੀਅਤ ਵੱਲ ਆ ਕੇ ਕਹਿਣ ਲੱਗੇ, ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਚਿੱਤ ਲਾ ਕੇ ਚਾਕਰੀ ਕਰ, ਤੇ ਜਿਵੇਂ ਮਾਲਕ ਦੇ ਦਰ ਤੇ ਤੂੰ ਚਾਕਰੀ ਕਰਨਾ, ਇਸੇ ਤਰ੍ਹਾਂ ਤੂੰ ਨਾਮ ਦਾ ਕੰਮ ਕਰ ਜਿਹੜਾ ਸਭ ਤੋਂ ਸ੍ਰੇਸ਼ਟ ਹੈ। ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕੰਮ, ਬਨ ਬਦੀਆਂ ਕਰ ਧਾਮਣੀ ਤਾਕੋ ਆਖ ਹੈ ਧੰਨ। ਤੈਨੂੰ ਧੰਨ ਤਾਂ ਕਹਿਣਗੇ ਜੇ ਤੂੰ ਬਦੀਆਂ ਤੋਂ ਦੂਰ ਰਹਿ ਕੇ ਚੰਗੇ ਕੰਮ ਕਰੇਗਾ। ਮੈਂ ਇੱਕ ਦੋ ਸ਼ਬਦ ਹੋਰ ਕਹਿ ਕੇ ਸਿਰਫ ਮਿੱਤਰ ਸ਼ਬਦ ਵੱਲ ਆਉਣਾ ਚਾਹੁੰਦਾ। ਦੇਖੋ ਇੱਕ ਅਸੀਂ ਸ਼ਬਦ ਵਰਤਨੇ ਆ ਗੁਲਾਮ, ਅੱਜ ਟੀਕਰਾ ਬਾਬੇ ਨਾਨਕ ਸਤਿਗੁਰੂ ਜੀ ਦੇ ਵੇਲੇ ਤਾਂ ਗੁਲਾਮ ਸ਼ਬਦ ਦੀ ਵਰਤੋਂ ਕੇਵਲ ਉਸ ਮਨੁੱਖ ਲਈ ਕੀਤੀ ਜਾਂਦੀ ਸੀ ਜਿਹਨੂੰ ਪੈਸੇ ਦੇ ਕੇ ਕੋਈ ਸ਼ਾਹੂਕਾਰ ਖਰੀਦ ਕੇ ਲਿਆਉਂਦਾ ਸੀ, ਤੇ ਗੁਲਾਮ ਦਾ ਕੰਮ ਸੀ ਕਿ ਜਿਸ ਸ਼ਾਹੂਕਾਰ ਨੇ ਇੱਕ ਵਾਰੀ ਗੁਲਾਮ ਨੂੰ ਖਰੀਦ ਲਿਆ ਤੇ ਮਰਦੇ ਦਮ ਤੱਕ ਗੁਲਾਮ ਨੇ ਆਪਣੇ ਮਾਲਕ ਦੇ ਹੁਕਮ ਨੂੰ ਮੰਨਣਾ। ਸਤਿਗੁਰੂ ਜੀ ਨੇ ਉਸ ਲਾਲੇ ਸ਼ਬਦ ਨੂੰ, ਉਸ ਗੁਲਾਮ ਸ਼ਬਦ ਨੂੰ, ਉਸ ਗੋਲੇ ਸ਼ਬਦ ਨੂੰ ਰੂਹਾਨੀਅਤ ਵਾਲੇ ਪਾਸੇ ਜਦੋਂ ਟੁਕਾਇਆ ਤੇ ਕਹਿਣ ਲੱਗੇ, ਸੱਜਣਾ ਜਿਹੜਾ ਇੱਕ ਵਾਰੀ ਸ਼ਾਹ ਪੈਸੇ ਦੇ ਕੇ ਤੈਨੂੰ ਖਰੀਦ ਲਏ, ਤੂੰ ਮਰਨ ਤੱਕ ਉਹਦਾ ਗੁਲਾਮ ਬਣ ਕੇ ਰਹਿਣਾ। ਜੇ ਤੂੰ ਲਾਲਾ ਹੀ ਬਣਨਾ ਹੈ, ਗੋਲਾ ਗੁਲਾਮ ਬਣਨਾ ਹੈ, ਗੁਰੂ ਦੇ ਦਰ ਤੇ ਤੂੰ ਗੁਰੂ ਦੇ ਬਚਨਾਂ ਪਿੱਛੇ ਵਿਕ ਜਾ। ਤੇ ਚੇਤੇ ਰੱਖੀ, ਮਨੁੱਖ ਦੀ ਗੁਲਾਮੀ ਕਰਕੇ ਮਰ ਕੇ ਵੀ ਜੂਨਾਂ ਦੀ ਗੁਲਾਮੀ ਗਲ ਪਏਗੀ, ਤੇ ਜਿਸ ਨੂੰ ਰੱਬ ਦੀ ਗੁਲਾਮੀ, ਗੁਰੂ ਦੀ ਗੁਲਾਮੀ ਕਰਨ ਦੀ ਜਾਚ ਆ ਗਈ, ਉਹਦੇ ਦੁਨਿਆਵੀ ਤੌਰ ਤੇ ਵੀ ਤੇ ਅੰਦਰੂਨੀ ਤੌਰ ਤੇ ਵੀ ਗੁਲਾਮੀ ਦੀਆਂ ਜ਼ੰਜੀਰਾਂ ਕੱਟੀਆਂ ਜਾਣਗੀਆਂ। ਸਤਿਗੁਰੂ ਨੇ ਇਸ ਗੁਲਾਮ ਸ਼ਬਦ ਨੂੰ ਰੂਹਾਨੀਅਤ ਵਾਲੇ ਪਾਸੇ ਵਰਤ ਕੇ ਕਿਹਾ ਕਿ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰ ਕੀ ਬਚਨੀ ਖਾਟ ਬਿਕਾਨਾ, ਜਿੱਤ ਲਾਇਆ ਤਿਤ ਲਾਗਾ, ਤੇਰੇ ਲਾਲੇ ਪਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਜਾਂ ਬਾਣੀ ਵਿਚ ਹਜ਼ੂਰ ਨੇ ਸ਼ਬਦ ਵਰਤੇ, ਕਹੋ ਕਬੀਰ ਗੁਲਾਮ ਘਰ ਕਾ, ਜੀ ਆਏ ਭਾਵੇਂ ਮਰ। ਇਸੇ ਤਰ੍ਹਾਂ ਸ਼ਬਦ ਸੀ ਸੁਹਾਗਣ। ਸਿਰ ਮੈਂ ਇੱਕ ਦੋ ਸ਼ਬਦ ਕਹਿ ਕੇ, ਸੁਹਾਗਣ ਸ਼ਬਦ ਸੀ ਦੁਨਿਆਵੀ ਤੌਰ ਤੇ ਉਸ ਇਸਤਰੀ ਦੀ ਵਰਤਨੇ ਆ ਕਿ ਜਿਸ ਦਾ ਸਿਰ ਦਾ ਸਾਈ ਸਿਰ ਤੇ ਹੈ, ਤੇ ਸੁਹਾਗਣ ਕਿਹਾ ਹੀ ਉਸ ਨੂੰ ਜਾਂਦਾ ਕਿ ਜਿਹਨੂੰ ਆਪਣੇ ਸਾਈ ਤੋਂ ਬਿਨਾਂ ਕਿਸੇ ਹੋਰ ਦੀ ਚਾਹਤ ਨਹੀਂ। ਸਤਿਗੁਰੂ ਨੇ ਇਹ ਸੁਹਾਗਣ ਸ਼ਬਦ ਇੱਕ ਗੁਰਮੁਖ ਲਈ ਵਰਤਿਆ। ਕਹਿੰਦੇ ਨੇ ਜਿਵੇਂ ਇੱਕ ਸੁਹਾਗ ਵਾਲੀ, ਭਾਗ ਵਾਲੀ, ਸ਼ੀਲਵੰਤੀ ਔਰਤ ਜਿਸ ਪਤੀ ਦਾ ਲੜ ਪਕੜਿਆ ਹੋਵੇ, ਮਰਨ ਪ੍ਰੰਤ ਤੱਕ ਉਹਦੇ ਲੜ ਤੇ ਭਰੋਸਾ ਕਰਦੀ ਕਿ ਜਗਿਆਸੂ ਤੂੰ ਸੱਚੀ ਮੁੱਚੀ ਸੁਹਾਗਣ ਬਣ ਕੇ ਪਰਮਾਤਮਾ ਦਾ ਲੜ ਪਕੜ ਲੈ, ਤੇ ਜਿਹਦਾ ਇੱਕ ਵਾਰੀ ਲੜ ਪਕੜ ਲਈ ਤੇ ਸੁਹਾਗਣ ਤੂੰ ਤਾਂ ਹੈ, ਪਰਤ ਕੇ ਆਪਣੀ ਜ਼ਿੰਦਗੀ ਵਿੱਚ ਕਿਸੇ ਦੂਜੇ ਨੂੰ ਥਾਂ ਨਾ ਦੇ। ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕਿ ਜਿਹੜੇ ਦੁਨੀਆਦਾਰਾਂ ਵਾਲੇ ਸ਼ਬਦ ਸਨ, ਭਾਵੇਂ ਉਹ ਗੁਲਾਮ ਸੀ, ਭਾਵੇਂ ਉਹ ਚਾਕਰ ਸੀ, ਭਾਵੇਂ ਸੁਹਾਗਣ ਸੀ, ਭਾਵੇਂ ਸ਼ਬਦ ਦੁਹਾਗਣ ਸੀ, ਹਜ਼ੂਰ ਨੇ ਇਹਨਾਂ ਸ਼ਬਦਾਂ ਦੇ ਡੂੰਘੇ ਅਰਥ ਬਣਾ ਕੇ ਇਹਨੂੰ ਪਰਮਾਤਮਾ ਵਾਲੇ ਪਾਸੇ ਟੁਕਾ ਦਿੱਤਾ। ਅੱਜ ਕਿਰਪਾਲੂ ਦਾਤਾ ਜੀ ਨੇ ਇੱਕ ਸ਼ਬਦ ਵਰਤਿਆ ਹੈ ਮਿੱਤਰ। ਕਹਿੰਦੇ ਨੇ ਸੰਸਾਰ ਵਿੱਚ ਅਨੇਕਾਂ ਮਿੱਤਰ ਮਿਲਦੇ ਨੇ ਪਰ ਪਰਮਾਤਮਾ ਵਰਗਾ ਮਿੱਤਰ ਕੋਈ ਨਹੀਂ। ਸਭ ਤੋਂ ਸ੍ਰੇਸ਼ਟ ਮਿੱਤਰ ਜੇ ਹੈ ਉਹ ਕੇਵਲ ਪਰਮਾਤਮਾ। ਹੇ ਦਾਤਾਰ ਜੀ ਕਿਉਂ? ਕਹਿਣ ਲੱਗੇ ਦੁਨੀਆਦਾਰ ਜਦੋਂ ਮਿੱਤਰ ਬਣਦੇ ਨੇ, ਜਿਤਨੀ ਡੂੰਘੀ ਕਿਸੇ ਨਾਲ ਮਿੱਤਰਤਾ ਬਣਦੀ ਏ, ਚੇਤੇ ਰੱਖਿਓ ਕਈ ਵਾਰੀ ਓਨੀ ਡੂੰਘੀ ਉਹਦੇ ਨਾਲ ਦੁਸ਼ਮਣੀ ਵੀ ਬਣ ਜਾਂਦੀ ਹੈ। ਸੰਸਾਰ ਦੀ ਇੱਕ ਰੀਤ ਹੈ, ਜਿਤਨੀ ਕਿਸੇ ਨਾਲ ਗੂੜੀ ਮਿੱਤਰਤਾ ਬਣਾਵਾਂਗੇ, ਤਕਰੀਬਨ ਬੇਅੰਤ ਲੋਕ ਐਸੇ ਤੁਸੀਂ ਦੇਖੇ ਹੋਣੇ ਨੇ ਜਿਹੜੇ ਕਦੀ ਅੱਤ ਦੇ ਨਜ਼ਦੀਕ ਦੇ ਮਿੱਤਰ ਸਨ, ਅੱਤ ਦੇ ਇੱਕ ਦੂਜੇ ਨਾਲ ਸਾਹ ਵਿੱਚ ਸਾਹ ਲਾ ਕੇ ਚੱਲਦੇ ਸਨ, ਤੇ ਜਦੋਂ ਦੁਸ਼ਮਣ ਬਣੇ ਤੇ ਇੱਕ ਦੂਜੇ ਦੇ ਇੰਨੇ ਵਿਰੋਧੀ ਹੋ ਗਏ, ਜਿਤਨੀ ਨੇੜਤਾ ਸੀ ਓਨੀ ਉਹਨਾਂ ਵਿੱਚ ਦੂਰੀ ਪੈਦਾ ਹੋ ਗਈ। ਹਾਂ, ਸੰਸਾਰ ਦਾ ਮਿੱਤਰ ਕਈ ਵਾਰੀ ਜੀਵਨ ਦੇ ਪੰਧ ਵਿੱਚ ਇਹੋ ਜਿਹੀ ਹਰਕਤ ਕਰਦਾ ਹੈ ਕਿ ਮਿੱਤਰਤਾ ਨੂੰ ਦਾਗੀ ਕਰਕੇ ਅੰਦਰ ਤੋੜ ਕੇ ਰੱਖ ਦਿੰਦਾ ਹੈ, ਪਰ ਪਰਮਾਤਮਾ ਇਹੋ ਜਿਹਾ ਮਿੱਤਰ ਹੈ ਪਿਆਰਿਓ ਜਿਹੜਾ ਮਰਨ ਤੋਂ ਬਾਅਦ ਵੀ ਕਦੀ ਜੀਵ ਦੇ ਅੰਦਰ ਨੂੰ ਤੋੜਦਾ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਝ ਮੈਂ ਪ੍ਰਮਾਣ ਅਰਜ਼ ਕਰਨੇ। ਇੱਕ ਨੇ ਦੁਨਿਆਵੀ ਮਿੱਤਰ, ਇੱਕ ਹੈ ਪਰਮਾਤਮਾ ਮਿੱਤਰ, ਇੱਕ ਹੈ ਗੁਰੂ ਮਿੱਤਰ, ਇੱਕ ਨੇ ਗੁਰਮੁਖ ਜਨ ਸੰਤ ਜਨ ਰੱਬ ਦੇ ਪਿਆਰੇ ਮਿੱਤਰ। ਹੁਣ ਇਹ ਚਾਰ ਜਿਹੜੇ ਪ੍ਰਮਾਣ ਚਾਰ ਤਰ੍ਹਾਂ ਦੇ ਲਏ ਨੇ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ। ਬਾਣੀ ਵਿੱਚ ਮਿੱਤਰ ਸ਼ਬਦ, ਯਾਰ ਸ਼ਬਦ, ਸੱਜਣ ਸ਼ਬਦ, ਸਾਜਣ ਸ਼ਬਦ, ਯਾਰੜੇ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਅਸੀਂ ਸਭ ਤੋਂ ਪਹਿਲਾਂ ਦੁਨੀਆਦਾਰ ਮਿੱਤਰਾਂ ਵੱਲ ਜਦੋਂ ਝਾਤੀ ਮਾਰਨੇ ਹਾਂ ਤੇ ਇਹਨਾਂ ਦਾ ਬਹੁਤਾਤ ਵਿੱਚ ਸੰਬੰਧ ਕੇਵਲ ਸੁੱਖ ਦੇ ਨਾਲ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕੁਝ ਪ੍ਰਮਾਣ ਦਿੱਤੇ। ਹਜ਼ੂਰ ਕਿਰਪਾਲੂ ਜੀ ਦਾ ਬਚਨ ਹੈ ਕਿ ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ। ਕਹਿੰਦੇ ਨੇ ਮਨਮੁੱਖ ਬੰਦੇ ਦੀ ਜਿਹੜੀ ਮਿੱਤਰਤਾ ਹੈ ਉਹ ਕੇਵਲ ਦੁਨੀਆਂ ਦੇ ਸੁੱਖ ਕਰਕੇ ਤੇਰੇ ਨਾਲ ਜੁੜੀ ਹੈ। ਜਿਸ ਦਿਨ ਤੇਰੇ ਪੱਲੇ ਨਾ ਕੁਝ ਉਹਨਾਂ ਨੂੰ ਖਾਣ ਲਈ, ਨਾ ਕੁਝ ਉਹਨਾਂ ਨੂੰ ਪਾਣ ਲਈ, ਨਾ ਕੁਝ ਉਹਨਾਂ ਤੇ ਖਰਚ ਕਰਨ ਲਈ ਰਿਹਾ, ਜਿਸ ਦਿਨ ਤੂੰ ਦੁਨਿਆਵੀ ਤੌਰ ਤੇ ਕੰਗਲਾ ਹੋ ਗਿਆ, ਕੰਗਾਲ ਹੋ ਗਿਆ, ਸੱਚ ਜਾਣੀ ਜਿਹੜੇ ਲੋਕ ਤੇਰੇ ਪਿੱਛੇ ਤੁਰ ਕੇ ਤੇਰੇ ਸੋਹਣੇ ਗਾਉਂਦੇ ਸਨ, ਤੇਰਾ ਯਤ ਕਰਦੇ ਸਨ, ਮੇਰੇ ਗੁਰੂ ਗ੍ਰੰਥ ਸਾਹਿਬ ਕਿੰਨੇ ਭਰੋਸਾ ਕਰੀ, ਉਹ ਲੋਕ ਯਤ ਕਰਨ ਵਾਲੇ ਥਾਂ ਥਾਂ ਤੇ ਤੇਰੀ ਬਦਨਾਮੀ ਤੇ ਨਿੰਦਿਆ ਕਰਨ। ਇਹਨਾਂ ਦੀ ਮਿੱਤਰਤਾ ਕੇਵਲ ਸੁੱਖ ਤੇ ਸਵਾਦ ਤੇ ਟਿਕੀ ਹੈ। ਹਜ਼ੂਰ ਦੇ ਬਚਨ ਨੇ ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏਨ ਬੰਦ, ਵੇਖਦਿਆਂ ਹੀ ਭੱਜ ਜਾਣ ਦਰ ਤੇ ਜਿਸ ਦਿਨ ਤੇਰੇ ਤੇ ਮੁਸੀਬਤ ਆ ਗਈ, ਜਿਹੜੇ ਅੱਗੇ ਪਹੁੰਚ ਕੇ ਤੈਨੂੰ ਮਿਲਦੇ ਸਨ, ਖੁਦ ਅੱਗੇ ਰਾਹ ਕੱਟ ਕੇ ਮਿਲਦੇ ਸਨ, ਪਿਆਰਿਆ ਅੱਜ ਅੱਖਾਂ ਬਚਾ ਕੇ ਤੇਰੇ ਤੋਂ ਦੂਰ ਚਲੇ ਜਾਣਗੇ। ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏਨ ਬੰਦ। ਤੇ ਬਾਬਾ ਜੀ ਨੇ ਕਿਹਾ ਜਿਚਰ ਪਹਿਨਣ ਖਾਵਣੇ, ਜਿੰਨੀ ਦੇਰ ਤੱਕ ਤੂੰ ਖਾਣ ਨੂੰ ਪਾਣ ਨੂੰ ਦੇਣਾ ਤੇ ਓਨੀ ਦੇਰ ਤੱਕ ਉਹਨਾਂ ਦੀ ਜ਼ਬਾਨ ਤੇਰਾ ਯਸ ਕਰੇਗੀ। ਜਿਚਨ ਪਹਿਨਣ ਖਾਵਣੇ, ਪਿਚਰ ਰੱਖਣ ਗੰਢ, ਜਿਸ ਦਿਨ ਕਿਛੂ ਨਾ ਹੋਵੇ, ਜਿਦਨ ਤੇਰੇ ਪੱਲੇ ਕੁਛ ਨਾ ਰਿਹਾ, ਤਿਤ ਦਿਨ ਬੋਲਣ ਗੰਧ, ਉਸ ਦਿਨ ਆਪਣੀ ਜ਼ਬਾਨ ਤੋਂ ਤੇਰੇ ਲਈ ਭੈੜੇ ਸ਼ਬਦ ਵਰਤਣ। ਕਿਉਂਕਿ ਉਹਨਾਂ ਦੀ ਮਿੱਤਰਤਾ ਸੁੱਖ ਦੇ ਉੱਤੇ ਖਲੋਤੀ ਹੋਈ ਹੈ। ਇੱਕ ਵਿਦਵਾਨ ਨੇ ਬੜੀਆਂ ਸੋਹਣੀਆਂ ਉਦਾਹਰਨਾਂ ਦਿੱਤੀਆਂ ਨੇ। ਤੇ ਵੈਸੇ ਨਾ ਜਦੋਂ ਅਸੀਂ ਇਹ ਸ਼ਬਦ ਸੁਣਨੇ ਆ ਜਾਂ ਇਹੋ ਜਿਹੇ ਸ਼ਬਦ ਦੀ ਵਿਆਖਿਆ ਕਰਨੇ, ਕਈ ਵਾਰੀ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਣੇ ਅੰਦਰੋਂ ਸੁਣਨ ਨੂੰ ਤਿਆਰ ਨਹੀਂ ਹੁੰਦੇ। ਕਹਿੰਦੇ ਆ ਚਲੋ ਜੀ ਇਹ ਤਾਂ ਆਮ ਗੱਲ ਹੀ ਹੈ, ਪਰ ਅਸਲ ਵਿੱਚ ਜਦੋਂ ਕਿਤੇ ਆਪਣੇ ਅੰਦਰ ਨੂੰ ਠੋਕਰ ਕੋਈ ਮਾਰ ਕੇ ਜਾਂਦਾ ਤੇ ਉਦੋਂ ਫਿਰ ਇਹ ਸ਼ਬਦ ਸੁਣਦਿਆਂ, ਇਹੋ ਜਿਹੇ ਪ੍ਰਮਾਣ ਸੁਣਦਿਆਂ ਮਨ ਖਲੂਣਿਆ ਜਾਂਦਾ ਮਨਾ ਕਿ ਜੋ ਕੁਝ ਮੇਰੇ ਨਾਲ ਵਾਪਰਿਆ ਉਹ ਬਾਬਾ ਜੀ ਅੰਮ੍ਰਿਤ ਬਾਣੀ ਵਿੱਚ ਕਹਿ ਕੇ ਗਏ। ਦੇਖੋ ਸੰਸਾਰ ਦੀ ਮਿੱਤਰਤਾ ਹੈ। ਉਸ ਸਿਆਣੇ ਬੰਦੇ ਨੇ ਤਿੰਨ ਚਾਰ ਉਦਾਹਰਨਾਂ ਦਿੱਤੀਆਂ। ਉਹ ਕਹਿੰਦਾ ਆਪਾਂ ਚਾਨਣ ਵਿੱਚ ਚੱਲਦੇ ਹੋਈਏ, ਸੂਰਜ ਨਿਕਲੇ ਤੇ ਸੂਰਜ ਦੀ ਲੋਅ ਵਿੱਚ, ਸੂਰਜ ਦੀ ਰੋਸ਼ਨੀ ਵਿੱਚ, ਧੁੱਪ ਵਿੱਚ ਚੱਲੀਏ ਤੇ ਤੁਸੀਂ ਹੈਰਾਨ ਹੋਵੋਗੇ ਕਿ ਪਰਛਾਵਾਂ ਸਾਡੇ ਨਾਲ ਨਾਲ ਅੱਗੇ ਪਿੱਛੇ ਚੱਲੇਗਾ। ਕਦੀ ਵੀ ਪਰਛਾਵਾਂ ਸੂਰਜ ਦੀ ਰੋਸ਼ਨੀ ਵਿੱਚ ਬੰਦੇ ਦਾ ਸਾਥ ਨਹੀਂ ਛੱਡਦਾ ਕਿਉਂਕਿ ਚਾਨਣ ਹੈ। ਕਦੀ ਰਾਤ ਦੇ ਹਨੇਰੇ ਵਿੱਚ ਦੀਵਾ ਬਲਦਾ ਹੋਵੇ ਜਾਂ ਆਪਾਂ ਰਾਤ ਨੂੰ ਲਾਈਟ ਕੋਈ ਬਲੀਏ ਤੇ ਚੱਲ ਕੇ ਦੇਖੋ, ਲਾਈਟ ਵਿੱਚ ਸਾਡੇ ਤਨ ਦਾ ਪਰਛਾਵਾਂ ਸਾਡੇ ਨਾਲ ਚੱਲਦਾ। ਸੂਰਜ ਛਿਪ ਜਾਏ, ਲਾਈਟ ਬੁੱਝ ਜਾਏ, ਹਨੇਰਾ ਪਸਰ ਜਾਏ, ਫਿਰ ਕਦੀ ਆਪਣੇ ਅੱਗੇ ਪਿੱਛੇ ਝਾਤੀ ਮਾਰ ਕੇ ਦੇਖਿਓ, ਜਿਹੜਾ ਪਰਛਾਵਾਂ, ਜਿਹੜੀ ਛਾਂ ਸਾਰਾ ਦਿਨ ਸਾਡੇ ਪਿੱਛੇ ਸਰੀਰ ਦੀ ਰਹੀ, ਹਨੇਰਾ ਆਉਣ ਦੀ ਦੇਰ ਸੀ, ਆਪਣੇ ਤਨ ਦੇ ਪਰਛਾਵੇਂ ਵੀ ਸਾਥ ਛੱਡ ਗਏ। ਕਿਉਂਕਿ ਚਾਨਣ ਕਰਕੇ ਪਰਛਾਵੇਂ ਨੇ, ਜੇ ਛਾਂ ਨਾਲ ਤੁਰਦੀ ਹੈ ਰੋਸ਼ਨੀ ਕਰਕੇ ਕਹਿ, ਰੋਸ਼ਨੀ ਚਲੀ ਗਈ ਤੇ ਪਰਛਾਵੇਂ ਦਾ ਕੰਮ ਕੀ। ਦੇਖੋ ਜਿੰਨੀ ਦੇਰ ਤੱਕ ਦੁਨੀਆਂ ਦੇ ਸੁੱਖਾਂ ਦੀ ਰੋਸ਼ਨੀ ਹੈ, ਹਕੀਕਤ ਹੈ ਲੋਕ ਪਰਛਾਵੇਂ ਬਣ ਕੇ, ਸਾਥ ਸੰਬੰਧੀ ਪਰਛਾਵੇਂ ਬਣ ਕੇ ਪਿੱਛੇ ਤੁਰਦੇ ਨੇ। ਜਿੱਦਣ ਦੁੱਖ ਦਾ ਹਨੇਰਾ ਆ ਪੈ, ਖਿਮਾ ਕਰਿਓ, ਉਦਣ ਆਪਣੇ ਖੂਨ ਦਾ ਰਿਸ਼ਤਾ ਵੀ ਜਿਹਨੂੰ ਕਹਿੰਦੇ ਆ, ਉਹ ਪਰਛਾਵੇਂ ਵੀ ਹਨੇਰੇ ਵੀ ਸਾਥ ਛੱਡ ਜਾਂਦੇ। ਚਾਨਣ ਕਰਕੇ ਪਰਛਾਵੇਂ ਨੇ, ਹਨੇਰੇ ਵਿੱਚ ਕਦੀ ਕਿਸੇ ਦਾ ਪਰਛਾਵਾਂ ਨਾਲ ਤੁਰੇ ਦੇਖੋ ਕਦੀ। ਦੂਸਰੀ ਉਦਾਹਰਨ ਦਿੰਦੇ ਨੇ ਸੱਜਣ, ਕਹਿੰਦੇ ਨੇ ਬਸੰਤ ਦਾ ਸਮਾਂ ਆਇਆ, ਬਸੰਤ ਦੀ ਰੁੱਤ ਆਈ ਤੇ ਸੋਹਣੇ ਜਿਹੜੇ ਫੁੱਲ ਨੇ ਉਹ ਟਾਹਣੀਆਂ ਦੇ ਉੱਤੇ ਤਹਿ ਖਲੋਤੇ, ਪੱਤੇ ਨਵੇਂ ਨਵੇਂ ਰੁੱਖ ਦੇ ਬਾਹਰ ਨਿਕਲੇ। ਬਸੰਤ ਦੀ ਰੁੱਤ ਵਿੱਚ ਪੱਤਿਆਂ ਦਾ ਖੇੜਾ, ਪੱਤਿਆਂ ਦਾ ਰੰਗ ਦੇਖਣ ਯੋਗ ਸੀ ਤੇ ਜਦੋਂ ਫਿਰ ਇਹਨਾਂ ਪੱਤਿਆਂ ਵਾਲੇ ਰੁੱਖਾਂ ਨੂੰ ਕਿਤੇ ਬੂਰ ਪਿਆ, ਫਲ ਪਿਆ ਤੇ ਪੰਛੀ ਇਹਨਾਂ ਦੀਆਂ ਟਾਣੀਆਂ ਤੇ ਆ ਕੇ ਗੀਤ ਗਾਉਣ ਲੱਗੇ। ਜਦੋਂ ਇਹ ਫਲ ਰਸ ਨਾਲ ਭਰਨ ਲੱਗਾ ਤੇ ਪੰਛੀ ਜਿਹੜੇ ਗੀਤ ਗਾਉਂਦੇ ਸਨ ਇਸੇ ਫਲ ਨੂੰ ਚੁੰਝ ਨਾਲ ਟੁੱਕ ਟੁੱਕ ਕੇ ਉਹਦਾ ਰਸ ਲੈਣ ਲੱਗੇ। ਕਹਿੰਦੇ ਰੱਬ ਦੀ ਕਰਨੀ ਵਾਪਰੀ, ਸਾਲ ਬਾਅਦ ਪਰਤ ਕੇ ਸ਼ੀਤ ਰੀਤੂ ਆਈ, ਸਰਦੀ ਆਈ, ਸਰਦੀ ਆਉਣ ਦੀ ਦੇਰ ਸੀ ਕਿ ਜਦੋਂ ਰੁੱਖ ਨੂੰ ਪੱਤ ਝੜ ਪੈ ਗਈ। ਜਿਹੜੇ ਪੱਤੇ ਬਸੰਤ ਵੇਲੇ ਸਾਹ ਦਿੰਦੇ ਪਏ ਸਨ, ਜਿਹੜੇ ਪੱਤੇ ਅੱਤ ਦੀ ਵਰਖਾ ਵਿੱਚ ਵੀ ਖਿੜੇ ਬੈਠੇ ਸਨ, ਸਰਦੀ ਦੀ ਰੁੱਤ ਆਉਣ ਦੀ ਦੇਰ ਸੀ, ਹਿਮਕ ਰੁੱਤ ਆਈ ਤੇ ਪੱਤੇ ਵੀ ਟਾਣੀਆਂ ਦਾ ਸਾਥ ਛੱਡ ਗਏ। ਪੱਤੇ ਕਦੀ ਉਹ ਖਲੋਤੇ ਨਹੀਂ ਰਹਿੰਦੇ, ਉਹ ਵੀ ਪੱਤ ਝੜ ਵਿੱਚ ਰੁੱਖ ਦੀਆਂ ਟਾਣੀਆਂ ਦਾ ਸਾਥ ਛੱਡ ਗਏ। ਤੇ ਕਿੰਨਾ ਦੁੱਖ ਉਸ ਵੇਲੇ ਰੁੱਖ ਨੂੰ ਲੱਗਾ ਕਿ ਜਿਹੜੇ 6 ਮਹੀਨੇ 7 ਮਹੀਨੇ ਪੰਛੀ ਮੇਰੇ ਤੇ ਬੈਠ ਕੇ ਮਿੱਠੇ ਗੀਤ ਗਾਉਂਦੇ ਸਨ ਤੇ ਜਿਹੜੇ ਫਲ ਮੇਰਾ ਟੁੱਕ ਟੁੱਕ ਕੇ ਚੁੰਝ ਨਾਲ ਖਾਂਦੇ ਸਨ, ਅੱਜ ਪੱਤ ਝੜ ਆਈ ਮੇਰੇ ਉੱਤੇ ਗੀਤ ਗਾਉਣ ਵਾਲੇ ਪੰਛੀ ਵੀ ਮੇਰਾ ਸਾਥ ਛੱਡ ਗਏ। ਪਿਆਰਿਓ ਸੱਚ ਜਾਣਿਓ ਕਿ ਬਸੰਤ ਹੈ, ਦੁਨੀਆਂ ਦਾ ਸੁੱਖ ਹੈ ਤੇ ਮਿੱਤਰ ਪੰਛੀ ਬਣ ਕੇ ਆਉਣਗੇ। ਉਸ ਵੇਲੇ ਪੱਤੇ ਵੀ ਅਨੇਕਾਂ ਕਾਇਮ ਹੋ ਜਾਂਦੇ ਨੇ, ਪਰ ਜਦੋਂ ਕਿਤੇ ਦੁੱਖ ਦੀ ਪੱਤ ਝੜ ਆਉਂਦੀ ਏ ਉਦੋਂ ਟਾਣੀਆਂ ਦੇ ਪੱਤੇ ਸਾਥ ਛੱਡ ਜਾਂਦੇ ਨੇ ਤੇ ਜਿਹੜੇ ਪੰਛੀ ਗੀਤ ਗਾਉਂਦੇ ਸਨ ਪਿਆਰਿਓ ਉਹ ਪੰਛੀ ਵੀ ਟਾਣੀ ਤੋਂ ਕਨੀ ਕਤਰਾ ਜਾਂਦੇ। ਉਸ ਅਦੀਬ ਨੇ ਸ਼ਬਦ ਬੜੇ ਸੋਹਣੇ ਵਰਤੇ, ਉਹ ਲਿਖਦਾ ਪਰ ਮੈਂ ਫਲ ਹੇਰ ਬਿਹੰਗਮ ਕਹਿ। ਇਹ ਬਾਵਰਤ ਸਿਮਰਤ ਇੱਕ ਗ੍ਰੰਥ ਹੈ, ਉਹਦੀਆਂ 2 ਤੁਕਾਂ ਤਰ ਦਾ ਅਖਰੀ ਅਰਥ ਰੁੱਖ। ਕਹਿਣ ਲੱਗੇ ਤਰ ਮੈਂ ਫਲ ਹੇਰ ਬਿਹੰਗਮ ਕਹਿ, ਗੰਨ ਆਵਤ ਹੈ ਛੱਦ ਚੋਚ ਪਸਾਰੇ, ਫਲ ਪੱਕੇ ਕੋ ਦੇ ਕੇ ਪੰਛੀ ਦੀ ਉਡਾਰੀਆਂ ਮਾਰ ਕੇ ਚੁੰਝ ਖਲਾਰ ਕੇ ਚੁੰਝ ਖੋਲ ਕੇ ਆ ਪਹੁੰਚੇ। ਤਰ ਮੈਂ ਫਲ ਹੇਰ ਬਿਹੰਗਮ ਕਹਿ, ਗੰਨ ਆਵਤ ਹੈ ਛੱਦ ਚੋਚ ਪਸਾਰੇ। ਕਹਿਣ ਲੱਗੇ ਪਿਆਰਿਆ ਕਿ ਤਰ ਬਾਹਾਂ ਲੱਗੇ ਰੁੱਖ ਨੂੰ ਪੱਤਝੜ ਪੈ ਜਾਏ, ਅੱਗ ਲੱਗ ਜਾਏ, ਨਰ ਆਪਦ ਮੈਂ ਬੰਬੇ ਤੇ ਮੁਸੀਬਤ ਆ ਪਏ। ਕਹਿਣ ਲੱਗੇ ਨਰ ਔਰ ਦੇ ਹੰਦਮ ਦੂਰ ਪਧਾਰੇ, ਪੱਤਝੜ ਵਿੱਚ ਪੰਛੀ ਤਾਣੀਆਂ ਦਾ ਸਾਥ ਛੱਡ ਜਾਂਦੇ ਨੇ ਤੇ ਮੁਸੀਬਤ ਵਿੱਚ ਬੰਦੇ ਜਿਹੜੇ ਨੇ ਬੰਦਿਆਂ ਦਾ ਸਾਥ ਛੱਡ ਜਾਂਦੇ। ਪਿਆਰੇ ਉਹ ਇਸ ਦੁਨੀਆਂ ਦੀ ਮਿੱਤਰਤਾ ਹੈ। ਹਜ਼ੂਰ ਦੇ ਅੰਮ੍ਰਿਤ ਬਚਨਾਂ ਵਿੱਚੋਂ ਮੈਂ ਅਰਜ਼ ਕਰ ਰਿਹਾ, ਇੱਕ ਮਿੱਤਰ ਉਹ ਨੇ ਜਿਹੜੇ ਸਵਾਰ ਤੇ ਖਲੋਤੇ ਨੇ। ਮੇਰੇ ਸਤਿਗੁਰੂ ਨੇ ਬਾਣੀ ਵਿੱਚ ਖਲੂਣਾ ਦਿੱਤਾ ਤੇ ਜਦੋਂ ਅਸੀਂ ਪੜ੍ਹਨੇ ਆ ਕਹਿੰਦੇ ਨੇ ਕੇਵਲ ਬਾਹਰ ਦੇ ਮਿੱਤਰ ਨਹੀਂ, ਇੱਥੋਂ ਤੱਕ ਦਿਨਾਂ ਦਾ ਅੱਤ ਦਾ ਨਜ਼ਦੀਕ ਦਾ ਰਿਸ਼ਤਾ ਹੈ, ਉਹ ਵੀ ਕਈ ਵਾਰੀ ਸਾਥ ਛੱਡ ਜਾਂਦੇ। ਬਾਬਾ ਜੀ ਦਾ ਇੱਕ ਬਚਨ ਪੜ੍ਹਨੇ ਆ, ਇਹ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਜੋ ਦਿਸ਼ ਹੈ ਮਨ ਮੇਰੇ। ਜਿਹੜੇ ਇਹ ਸੰਸਾਰ ਵਿੱਚ ਮਿੱਤਰ ਭਰਾ ਦਿਸਦੇ ਨੇ ਮੇਰੇ ਮਨਾਂ, ਇਹ ਜੁੜੇ ਨੇ ਇਸ ਕਰਕੇ ਸਾਰੇ ਆਪਣੇ ਸਵਾਰਥ ਨੂੰ ਮੁੱਖ ਰੱਖ ਕੇ। ਜਿਸ ਦਿਨ ਇਹਨਾਂ ਦਾ ਸਵਾਰਥ ਪੂਰਾ ਨਾ ਹੋਇਆ, ਹਜ਼ੂਰ ਕਹਿੰਦੇ ਨੇ ਹਕੀਕਤ ਵਿੱਚ ਬਹੁਤ ਲੋਕ ਤੇਰਾ ਸਾਥ ਛੱਡ ਜਾਣਗੇ। ਇਸ ਕਰਕੇ ਆਪਣੇ ਮਨ ਨੂੰ ਪਹਿਲਾਂ ਤਿਆਰ ਕਰ ਕਿ ਇਹ ਮਨ ਤੇਰਾ ਰੱਬ ਤੇ ਭਰੋਸਾ, ਗੁਰੂ ਤੇ ਭਰੋਸਾ ਕਰਕੇ ਬੈਠ ਜਾਏ। ਹਜ਼ੂਰ ਕਿਰਪਾਲੂ ਗੁਰੂ ਤੇਗ ਬਹਾਦਰ ਜੀ ਦਾ ਪੂਰਾ ਸ਼ਬਦ ਹੀ ਇਸ ਤੇ ਢੁਕਦਾ ਹੈ ਕਿ ਪ੍ਰੀਤਮ ਜਾਨ ਲਿਖੋ ਮਨ ਮਾਹੀ, ਆਪਣੇ ਸੁਖ ਸੋ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ। ਸੁਖ ਕਰਕੇ ਨੇ ਕਿਹੜਾ ਕਿਸੇ ਦਾ ਹੈ। ਮਹਾਂਪੁਰਸ਼ ਬਾਬਾ ਕਬੀਰ ਸਾਹਿਬ ਨੇ ਤੇ ਇਥੋਂ ਤੱਕ ਧੋਖਾ ਦਿੱਤਾ, ਦੁਨੀਆਂ ਦੇ ਲੋਕੋ ਮੈਂ ਆਪਣੇ ਕੰਧੇ ਤੇ ਢੋਲ ਲਟਕਾਇਆ, ਗਲੀ ਗਲੀ ਬਾਜ਼ਾਰ ਬਾਜ਼ਾਰ ਕੂਚਾ ਕੂਚਾ ਨਗਰ ਨਗਰ ਢੋਲ ਵਜਾ ਕੇ ਵੇਖਿਆ, ਇੱਕੋ ਆਵਾਜ਼ ਇੱਕੋ ਉੱਤਰ ਮਿਲਿਆ, ਭਲਿਆ ਇਸ ਜਿੰਦ ਦਾ ਰੱਬ ਤੋਂ ਬਿਨਾਂ ਹੋਰ ਕੋਈ। ਉਹਨਾਂ ਦਾ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਆ, ਕਬੀਰ ਸਭ ਜਗ ਹੋਂ ਫਿਰਿਓ ਕੋਈ ਕਾਹੂ ਕੋ ਨਹੀਂ। ਕਬੀਰ ਸਭ ਜਗ ਹੋਂ ਫਿਰਿਓ, ਮੰਦਲ ਕੰਧ ਚੜਾਏ ਕੋਈ ਕਾਹੂ ਕੋ ਨਹੀਂ, ਸਭ ਦੇਖੀ ਥੋਕ ਬਜਾਏ। ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ ਪ੍ਰੀਤਮ ਜਾਨ ਲਿਖੋ ਮਨ ਮਾਹੀ, ਆਪਣੇ ਸੁਖ ਸੋ ਹੀ ਜਗ ਫਾਂਦਿਓ ਕੋ ਕਾਹੂ ਕੋ ਨਾਹੀ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਇਹ ਦੁਨੀਆਂ ਦੀ ਮਿੱਤਰਤਾ ਹੈ। ਮੈਂ 3 ਹਿੱਸੇ ਬਣਾਏ ਨੇ, ਪਹਿਲਾਂ ਦੁਨੀਆਂ ਦੀ ਮਿੱਤਰਤਾ, ਫਿਰ ਪਰਮਾਤਮਾ ਦੀ ਮਿੱਤਰਤਾ, ਸਤਿਗੁਰੂ ਦੀ ਮਿੱਤਰਤਾ ਤੇ ਰੱਬ ਦੀ ਬੰਦਗੀ ਕਰਨ ਵਾਲੇ ਸੰਤ ਜਨਾਂ ਦੀ ਮਿੱਤਰਤਾ। ਦੁਨਿਆਵੀ ਮਿੱਤਰਤਾ ਵੀ ਸਹਿਜ ਕਹਿ ਰਹੇ ਨੇ ਕਿ ਸੁਖ ਮੈਂ ਆਨ ਬਹੁਤ ਬਿਲ ਬੈਠਤ, ਰਹਿਤ ਚੌਂ ਦਿਸ਼ਕੇ ਰਹਿ, ਬਿਪਤ ਪਰੀ ਸਭ ਕੀ ਸੰਗ ਛਾੜਤ, ਕੋ ਨਾ ਆਵਤ ਨੇੜੇ। ਪਿਆਰਿਆ ਧਰਤੀ ਨਾਰ ਬਹੁਤ ਹਿੱਤ ਜਾਸਿਓ, ਸਦਾ ਰਹਿਤ ਸੰਗ ਲਾਗੀ, जब ही हंस तजी ए काया प्रेत प्रेत कर भागी ए बिद को ब्योहार बनो है जासो नेहो लगायो अंत बार नानक बिन खारजी को काम ना आयो। परमात्मा तो बिना साई तो बिना कोई मित्र तेरा साथ देगा। देखो कई उदाहरण मिलदियां ने जदो अत दे नजदीकी बंदे भी एक खिन विच अखां बदल जांदे। बगदाद दी धरती है ते मंसूर ते संगसार शुरू होया है। संगसार दा अर्थ है कि उहदे उत्ते पत्थरां दी मार शुरू होई। ते आप जी विचों पढ़े लिखे सज्जन शायद मंसूर दे नाम तो जाणू होणगे कि जिस नूं सूली चाढ़न तो पहला चरस्ते विच खलार के पत्थर मारे गए सन। मंसूर दा मैं जीवन पढ़ रहा सा जिहदे उत्ते रब दया करे। कहिंदे ने जदों उस दीआं दोवें बाहां कटियां ते उहने वड्डियां होईआं बाहां दे नाल खून दे परनाले बाहां विचों निकले ते उहनां अरकां तों वड्डियां होईआं बाहां नूं घुमा के अपने मूंह वाले पासे मारिआ ते खून दी निकलदी होई जिहड़ी फुहार सी मंसूर दे चेहरे ते पई ते दाड़ा नुचड़ गया खून दा। जदों वेखण वालिआं ने कहे कि कहन लगा नमाज तां बड़ी वारी पढ़ी है लोग नमाज पढ़ते ने पानी नल उजू करके पर इश्क दी नमाज पढ़ी जाती है खून नल उजू करके। कहिंदा कौन प्यार दी नमाज जिहड़ी है वह पानी नल नहीं प्रीत दी नमाज वह हमेशा खून नल मुंह धो के पढ़ी जाती है। जदों ओहदे हथ कटे ने ते उहने बहुत सोहनी गल कही कहिंदा तुहानू शायद मेरी जिंदगी का पता नहीं तुसी मेरे बाहर दे हथ कर सकते हो पर जिन्ना हथा नाल मैं रूहानियत दा ताज अपने सिर दे उत्ते रख लिया ओ हथ तुसी अंदर दे किवें कटोगे। जदों ओहदे दोनों पैर कटे गए गोडियां तो थले लत्तां कटियां ते मंसूर फिर हसिया ते उहने शब्द कहे सन कहिंदा दिस दियां होईआं लत्तां कट दिओगे क्योंकि मैं इन्हां लत्तां नाल हुण एक कदम भी नहीं तुर सकना पर जेड़े मैं अपने अंदर दे पैरां नाल सफर पिया करना दुनिया दी कोई टोका कोई कुहाड़ी कोई आरा कोई तेशी मेरे उन्हां पैरां नूं नहीं कर सकदी जेड़े अंदर दे रूहानियत दे कदम कट के मैं खुदा दे घर विच पहुंच चुका। पर उस पहुंचे हुए फकीर ने भी जान लग्या इस गल समझा दिती कि अंदर दे भेदी कोई टावे टावे हुंदे कदी भी भीड़ मित्रां दा साथ नहीं दिंदी। बगदाद दे चरस्ते विच खलार के जदों मंसूर दे उत्ते संगसार पत्थर मारे गए ते लोग कतार बना के पत्थर मारदे सन ते मंसूर खिड़ खड़ा के हस रिहा सी। पत्थर वजदे सन ते ओहदा बुल्ला विचों खासा निकलदा सी। इसे भीड़ विचों सिर्फ एक फुल किसे ने जोर नाल मारिया जदों फुल ओहदे चेहरे ते पिया ते मंसूर खसन वाला भुब्बा मार के रो पिया। ओहदे अंदरों इको दम आट निकली जदों उच्ची सड़ी कुर लाया ते उसे कतार विच खलोते किसे ने पुछ लिया सी कि पत्थरां दी मार सहन वालिया पत्थरां नूं खा के खसन वालिया इक कोमल जिहा फुल जदों तेरे चेहरे ते वज्जा ते इस फुल दी पीड़ नाल तेरा अंदर कुरला उठिया। ते मंसूर ने कहा जेड़े पत्थर मारन वाले ने उहनां विचारियां नूं इह पता नहीं कि मेरे अंदर दी अवस्था की है इन्हां नूं कोई पता नहीं अनभोल ने पत्थर मारी जा रहे ने समझ कोई नहीं पर जिन्हें फुल मारिया है ए मेरा जिगरी दोस्त है एदा नाम है शिवली। कहन लगा घटो घट इनू ता पता सी ना कि मैं अंदरों किथे विचरना पिया। कहिंदा जिदे नाल मित्रता पाई होवे दुश्मन दे पत्थर भी दुख नहीं देंदे ते जिन्हू अपना एक बारी क्या होवे जे फुल मार जाए ते आत्मा कुरला उठदी है। मेरे कहन तो मुराद एवे कि दुनियादार जेड़े मित्र ने प्यारो इन्हां दा संबंध केवल सुख नाल है। जिस दिन सुख आया उस दिन मित्रता है ते जे किते असली मित्र दे दर्शन करने ने ते गुरु ग्रंथ साहिब ने अमृत बाणी विच कृपालता कीती है। बाबा फरीद साहिब दे कबीर साहिब दे कुछ बचन मैं आप नाल सांझे करा। बाबा फरीद साहिब ने एक शब्द कहा किन्ने जदों किते दुनिया विच विचरने गल्लां नाल सैकड़े मित्र मिल जांदे ने पर किन्ने अंदर मली दी तरह धुखदा पे ते मली दी अग तुसी पिंडां विच देखिए ना तां भांबड़ बलदा है ते ना मली दी अग बुझदी। किन्ने मली दी अग दी तरह अंदर धुखी जा रहा है ते ए सोचना पिया कि गल्लां वाले अनेकां मित्र ने ਕੋਈ ਇਹੋ ਜਿਹਾ ਸੱਜਣ ਮਿਲ ਜਾਏ, ਇਹੋ ਜਿਹਾ ਮਿੱਤਰ ਮਿਲ ਜਾਏ ਜਿਹੜਾ ਮੈਨੂੰ ਪਿਆਰੇ ਖੁਦਾ ਦੇ ਤੱਕ ਪਹੁੰਚਾ ਦੇਵੇ, ਰੱਬ ਤੱਕ ਪਹੁੰਚਾਏ। ਬਾਬਾ ਜੀ ਨੇ ਸ਼ਬਦ ਵਰਤੇ ਨੇ ਗੱਲੀ ਸੋ ਸੱਜਣ ਵੀ, ਗੱਲਾਂ ਵਾਲੇ ਵੀ ਸੱਜਣ ਮਿਲਣਗੇ। ਇੱਕ ਟੁੰਡੇ ਦੀ ਨਾ ਲਵਾਂ, ਪਰ ਇੱਕ ਉਸ ਮਿੱਤਰ ਨੂੰ ਲੱਭਣਾ ਪਿਆ ਜਿਹੜਾ ਸੱਜਣ ਪਰਮਾਤਮਾ ਨਾਲ ਜੋੜਦਾ ਹੈ। ਗੱਲੀ ਸੋ ਸੱਜਣ ਵੀ, ਇੱਕ ਟੁੰਡੇ ਦੀ ਨਾ ਲਹਾਂ, ਧੁੱਖਾਂ ਜਿਉ ਮਾਲੀ ਕਾਰਨ ਤਿੰਨਾ ਮਾਂ ਪੀ। ਕਹਿੰਦੇ ਮੇਰੇ ਪਿਆਰੇ ਨੂੰ ਮਿਲਾਏ ਤਾਂ ਸਹੀ ਕੋਈ, ਮੈਂ ਉਸ ਸੱਜਣ ਨੂੰ ਲੱਭਣਾ ਪਿਆ ਹਾਂ। ਪਿਆਰਿਓ, ਜਿੱਥੇ ਮਿੱਤਰਤਾ ਹੋਵੇ, ਦੇਖੋ ਅਸਲੀ ਸੱਚਾ ਮਿੱਤਰ ਹੋਵੇ। ਕਈ ਵਾਰੀ ਬੰਦਾ ਆਪਣੇ ਅੰਦਰ ਦੀ ਗੰਧ ਮਾਂ ਜਾਇਆ ਤੋਂ ਲੁਕਾ ਲੈਂਦਾ, ਪਰ ਜਿਹਦੇ ਨਾਲ ਖੂਨ ਦਾ ਰਿਸ਼ਤਾ ਉਹਦੇ ਤੋਂ ਗੱਲ ਲੁਕਾ ਲੈਂਦਾ, ਮਿੱਤਰ ਨਾਲ ਆਪਣੇ ਅੰਦਰ ਦੀ ਸਾਂਝ ਪਾ ਦਿੰਦਾ। ਬਾਬਾ ਫਰੀਦ ਸਾਹਿਬ ਨੇ ਇੱਕ ਹੋਰ ਪ੍ਰਮਾਣ ਦਿੱਤਾ ਹੈ। ਕਹਿਣ ਲੱਗੇ, ਦੇਖ ਪਿਆਰਿਆ, ਜੇ ਮੇਰੇ ਘਰ ਵਿੱਚ ਸੱਜਣ ਆਇਆ, ਮੇਰੇ ਘਰ ਮਿੱਤਰ ਆਇਆ ਹੈ, ਤੇ ਉਸ ਮਿੱਤਰ ਨੂੰ ਦੇਣ ਵਾਸਤੇ ਮੇਰੇ ਘਰ ਬਹੁਤ ਕੁਛ ਹੈ। ਉਹ ਮੰਨ ਲਓ ਆਪਣੀ ਲੋੜ ਪੂਰੀ ਕਰਨ ਲਈ ਮੇਰੇ ਕੋਲ ਪਹੁੰਚਿਆ, ਤੇ ਮੈਂ ਦਗਾ ਕਮਾ ਕੇ ਝੂਠ ਬੋਲ ਕੇ ਉਸ ਆਪਣੇ ਮਿੱਤਰ ਤੋਂ ਉਹ ਚੀਜ਼ ਲੁਕਾ ਲਈ, ਤੇ ਕਹਿੰਦੇ ਫਿਰ ਮਿੱਤਰਤਾ ਉੱਤੇ ਕਲੰਕ ਹੋਵੇਗਾ। ਕਹਿੰਦੇ ਹੇ ਮੇਰੇ ਸੱਜਣ ਮਿੱਤਰ, ਜੇ ਤੂੰ ਮੇਰੇ ਘਰ ਆਇਆ, ਮੈਂ ਕੋਈ ਚੀਜ਼ ਤੇਰੇ ਤੋਂ ਲੁਕਾਵਾਂ ਤੇ ਮੇਰਾ ਤਨ ਇਸ ਤਰ੍ਹਾਂ ਅੱਗ ਦੇ ਅੰਗਿਆਰਿਆਂ ਉੱਤੇ ਸੜ ਜਾਏ ਜਿਵੇਂ ਮਜੀਠ ਨੂੰ ਅੱਗ ਤੇ ਰੱਖੀਏ ਤੇ ਉਹ ਚਿਰੜ ਚਿਰੜ ਕਰਕੇ ਸੜਦਾ। ਹਾਲਾਂਕਿ ਇਸਲਾਮੀ ਮਤ ਅਨੁਸਾਰ, ਇਸਲਾਮ ਅਨੁਸਾਰ ਬੰਦੇ ਦਾ ਮੁਰਦਾ ਤਨ ਵੀ ਸੜਨਾ ਨਪਾਕ ਸਮਝਿਆ ਜਾਂਦਾ, ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜੇ ਮਿੱਤਰ ਤੇਰੇ ਤੋਂ ਕੁਝ ਲੁਕਾਉਣਾ ਤੇ ਮੇਰਾ ਤਨ ਇਸ ਤਰ੍ਹਾਂ ਸੜੇ ਜਿਵੇਂ ਅੰਗਿਆਰਿਆਂ ਉੱਤੇ ਮਜੀਠ ਸੜਦਾ ਹੈ। ਉਹਨਾਂ ਦਾ ਅੰਮ੍ਰਿਤ ਬਚਨ ਹੈ, ਫਰੀਦਾ ਜੇ ਮੈਂ ਹੁੰਦਾ ਵਾਰਿਆ, ਹੁੰਦਾ ਦਾ ਅਖਰੀ ਅਰਥ ਮੇਰੇ ਘਰ ਵਿੱਚ ਉਹ ਚੀਜ਼ ਹੋਵੇ ਤੇ ਵਾਰਿਆ ਦਰ ਤੇ ਮੈਂ ਉਹ ਚੀਜ਼ ਤੇਰੇ ਤੋਂ ਲੁਕਾ ਲਵਾਂ। ਫਰੀਦਾ ਜੇ ਮੈਂ ਹੁੰਦਾ ਵਾਰਿਆ, ਮਿੱਤਾਂ ਆਇੜਿਆ, ਮਿੱਤਰ ਮੇਰੇ ਘਰ ਵਿੱਚ ਆਵੇ ਤੇ ਮੈਂ ਉਹਦੇ ਤੋਂ ਗੱਲਾਂ ਲੁਕਾ ਕੇ ਰੱਖਾਂ, ਖੇੜਾ ਜਲੇ ਮਚੀਠ ਜਿਉਂ ਉੱਪਰ ਅੰਗਾਰਾਂ। ਖੇੜਾ ਦਾ ਅਖਰੀ ਅਰਥ ਹੁੰਦਾ ਸਰੀਰ, ਮੇਰਾ ਸਰੀਰ ਇਸ ਤਰ੍ਹਾਂ ਸੜ ਜਾਵੇ ਕਿ ਜਿਵੇਂ ਬਲਦੀ ਹੋਈ ਅੱਗ ਦੇ ਅੰਗਿਆਰਿਆਂ ਉੱਤੇ ਮਜੀਠ ਸੜਦਾ ਹੈ। ਤੇ ਸੱਜਣ, ਮੈਂ ਤੇਰੇ ਤੋਂ ਕੁਝ ਲੁਕਾ ਕੇ ਨਾ ਰੱਖਾਂ, ਤੇ ਮਿੱਤਰਤਾ ਵੀ ਇਸੇ ਗੱਲ ਤੇ ਹੈ। ਪਿਆਰਿਓ, ਸਵਾਰ ਤੇ ਰੱਖੀ ਹੋਈ ਮਿੱਤਰਤਾ ਜਿਹੜਾ ਬੰਦਾ ਦੁਨੀਆਦਾਰ ਬੰਦੇ ਨਾਲ ਨੀ ਨਿਭਾ ਸਕਿਆ, ਤੇ ਖਿਮਾ ਕਰਿਓ, ਉਹ ਅਦ੍ਰਿਸ਼ਟ ਪਰਮਾਤਮਾ ਨਾਲ ਕਿੱਥੇ ਨਿਭਾ ਸਕੇਗਾ? ਉਹ ਅਦ੍ਰਿਸ਼ਟ ਪਰਮਾਤਮਾ ਨਾਲ ਮਿੱਤਰਤਾ ਕਿਵੇਂ ਨਿਭਾਏਗਾ? ਮੇਰੇ ਕਿਰਪਾਲੂ ਜੀ ਨੇ ਕਿਹਾ, ਦੁਨੀਆਦਾਰ ਮਿੱਤਰ ਲੁਕਾਉਂਦੇ ਨੇ। ਪਰ ਸਭ ਤੋਂ ਪਹਿਲੀ ਅਰਜ਼ ਕਰਾਂ ਕਿ ਗੁਰੂ ਮਿੱਤਰ ਇੱਕ ਐਸਾ ਹੈ ਜਿਹੜਾ ਇੱਕ ਵਾਰੀ ਬਾਂਹ ਪਕੜ ਲੈ, ਸਤਿਗੁਰੂ ਸੱਜਣ ਕਦੀ ਵੀ ਆਪਣੇ ਦੀ ਪਕੜੀ ਕੋਈ ਬਾਂਹ ਨਹੀਂ ਦੇ ਛੱਡਦਾ। ਮੈਂ ਕੁਛ ਬਾਣੀ ਵਿੱਚੋਂ ਪ੍ਰਮਾਣ ਤੇ ਕੁਝ ਆਪ ਜੀ ਦੇ ਸਮਕਸ਼ ਇਤਿਹਾਸ ਵਿੱਚੋਂ ਅਰਜ਼ ਕਰਨੀ ਚਾਹੁੰਦਾ। ਸੰਸਾਰੀ ਮਿੱਤਰ ਸੋ ਕਰਕੇ ਨਹੀਂ, ਗੁਰੂ ਮਿੱਤਰ ਨੇ ਇੱਕ ਗੱਲ ਕਹੀ ਅੰਮ੍ਰਿਤ ਬਾਣੀ ਵਿੱਚ। ਹਜ਼ੂਰ ਬਾਬਾ ਨਾਨਕ ਜੀ ਦਾ ਬਚਨ ਅਸੀਂ ਪੜ੍ਹਨੇ ਹਾਂ, ਦਾਤਾਰ ਕਹਿੰਦੇ ਨੇ, ਅਸੀਂ ਸੱਜਣ ਉਹਨੂੰ ਮੰਨਦੇ ਹਾਂ ਕਿ ਜਿਹੜਾ ਇਸ ਤਨ ਦੇ ਬਿਨਸਨ ਤੋਂ ਬਾਅਦ ਵੀ ਸਾਡੇ ਨਾਲ ਚੱਲੇ। ਕਹਿੰਦੇ ਅਸੀਂ ਮਿੱਤਰ ਉਸ ਨੂੰ ਸਵੀਕਾਰਨੇ ਹਾਂ ਕਿ ਜਦੋਂ ਪਰਮਾਤਮਾ ਦੀ ਦਰਗਾਹ ਵਿੱਚ ਕੋਈ ਲੇਖਾ ਪੁੱਛਣ ਵਾਲਾ ਖਲੋਤਾ ਹੋਵੇ ਤੇ ਉਦੋਂ ਗੁਰੂ ਸੱਜਣ ਉੱਥੇ ਵੀ ਖਲੋਵੇ, ਸਾਨੂੰ ਪੁੱਛਣ ਦੀ ਥਾਂ ਗੁਰੂ ਸੱਜਣ ਮੇਰਾ ਉੱਥੇ ਜਵਾਬ ਦਿੰਦਾ ਹੋਵੇ। ਹਜ਼ੂਰ ਦੇ ਉਹ ਬਚਨ ਜਿਹੜੇ ਸੂਹੀ ਰਾਗ ਵਿੱਚ ਨੇ, ਭਾਵੇਂ ਉਹ ਸੱਜਣ ਨਾਲ ਸੰਬੰਧਿਤ ਸਨ, ਪਰ ਅਸਲ ਵਿੱਚ ਅੱਜ ਵੀ ਉਹਨਾਂ ਦੇ ਅਰਥ ਜਿਹੜੇ ਨੇ ਸਾਡੇ ਲਈ ਤੁਕਦੇ ਨੇ। ਦੁਨੀਆਦਾਰ ਸੱਜਣਾਂ ਨੂੰ ਬਾਬਾ ਜੀ ਨੇ ਤੁਲਨਾ ਕਹਿਣ ਦੇ ਚਮਕਦੇ ਹੋਏ ਭਾਂਡਿਆਂ ਨਾਲ ਦਿੱਤੀ ਹੈ। ਕਾਂਸੀ ਦਾ ਬਰਤਨ ਕਹਿਣ ਦੇ ਭਾਂਡੇ ਸੀ, ਘਰਾਂ ਵਿੱਚ ਵਰਦੇ ਆਏ। ਜਦੋਂ ਤੁਸੀਂ ਉਸ ਭਾਂਡੇ ਨੂੰ ਰੇਤ ਨਾਲ ਮਾਂਜੋ, ਜਾਂ ਬਜ਼ੁਰਗ ਮਾਈਆਂ ਬੀਬੀਆਂ ਲੱਸੀ ਤੇ ਦਹੀਂ ਨਾਲ ਕਾਂਸੀ ਦੇ ਬਰਤਨ ਮਾਂਜਦੀਆਂ ਸਨ, ਜਦੋਂ ਉਸ ਭਾਂਡੇ ਨੂੰ ਮਾਂਜੋ ਤੇ ਧੁੱਪ ਵਿੱਚ ਰੱਖੋ ਤੇ ਉਹਦੀ ਚਮਕ ਅੱਖਾਂ ਨੂੰ ਚੁੰਡਿਆਉਂਦੀ ਹੈ। ਤੇ ਬਾਬਾ ਨਾਨਕ ਜੀ ਕਹਿੰਦੇ ਨੇ, ਨਹੀਂ, ਹਰ ਚਮਕਦੀ ਹੋਈ ਚੀਜ਼ ਅੰਦਰੋਂ ਚਮਕ ਵਾਲੀ ਨਹੀਂ ਹੋ ਸਕਦੀ। ਜੋ ਕੋਈ ਚਮਕਦਾ ਪਿਆ ਭਾਂਡੇ ਵਿੱਚ ਦਿਸਦਾ, ਮਤ ਸਮਝੀ ਇਹ ਅੰਦਰੋਂ ਵੀ ਚਮਕ ਲੈ ਕੇ ਬੈਠਾ ਹੈ। ਕਹਿਣ ਦੇ ਭਾਂਡੇ ਨੂੰ ਚੰਗੀ ਤਰ੍ਹਾਂ ਮਾਂਜ ਜੇ ਧੋ ਦੇ ਤੇ ਚਮਕਦੇ ਹੋਏ ਭਾਂਡੇ ਨੂੰ ਹੱਥਾਂ ਵਿੱਚ ਪਕੜ ਕੇ ਇੱਕ ਵਾਰੀ ਤੂੰ ਭਾਂਡੇ ਵਿੱਚ ਹੱਥ ਮਾਰ ਕੇ ਦੇਖ, ਤੇ ਉਸ ਚਮਕਦੇ ਹੋਏ ਭਾਂਡੇ ਭਾਂਡੇ ਵਿੱਚੋਂ ਵੀ ਕਾਲਖ ਨਿਕਲੇਗੀ ਜਿਹੜੀਆਂ ਤੇਰੀਆਂ ਹੱਥਾਂ ਦੀਆਂ ਉਂਗਲਾਂ ਨੂੰ ਦਾਗੀ ਕਰਦਾ। ਬਾਬਾ ਜੀ ਕਹਿੰਦੇ, ਇਹ ਜਿਹੜੇ ਚਮਕਦੇ ਮਿੱਤਰ ਦਿਸਦੇ ਨੇ ਨਾ, ਇਹ ਕਹਿਣ ਦੇ ਭਾਂਡੇ ਨੇ। ਇਹ ਬਸਤਰ ਸੋਹਣੇ ਦਿਸਦੇ ਨੇ, ਇਹ ਜ਼ਬਾਨ ਮਿੱਠੀ ਦਿਸਦੀ ਹੈ, ਇਹਨਾਂ ਦੇ ਬੋਲ ਮਿੱਠੇ ਦਿਸਦੇ ਨੇ, ਪਰ ਜੇ ਕਿਤੇ ਚਮਕਦੇ ਭਾਂਡੇ ਦੀ ਤਰ੍ਹਾਂ ਜ਼ਿੰਦਗੀ ਵਿੱਚ ਇਹਨਾਂ ਨਾਲ ਵਰਤਣ ਦਾ ਸਮਾਂ ਬਣਿਆ, ਹੋ ਸਕਦਾ ਤੇਰੇ ਅੰਦਰ ਨੂੰ ਕੇਵਲ ਕਾਲਖ ਦੇ ਕੇ ਜਾ। ਬਾਬਾ ਜੀ ਨੇ ਉੱਥੇ ਬਚਨ ਕਿਆ ਕਹਿਣ ਲੱਗੇ, ਉੱਜਲ ਕਹਿ ਹਾਂ ਚਿਲਕਣਾ, ਕਹਿਣ ਦਾ ਭਾਂਡਾ ਚਮਕਦਾ, ਮਨ ਨੂੰ ਪ੍ਰਭਾਵਿਤ ਕਰਦਾ। ਉੱਜਲ ਕਹਿ ਹਾਂ ਚਿਲਕਣਾ, ਘੁੱਟ ਮਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ, ਜੇ ਸੌ ਧੋਵਾਂ ਟਿਸ। ਹੁਣ ਉਸ ਤੋਂ ਅੱਗੇ ਬਚਨ ਕਹਿਣ ਲੱਗੇ, ਸੱਜਣ ਸ਼ਹੀ ਨਾਲ ਮੈਂ, ਅਸਲ ਵਿੱਚ ਉਹ ਸੱਜਣ ਹੈ, ਸੱਜਣ ਸ਼ਹੀ ਨਾਲ ਮੈਂ, ਚਲਦਿਆਂ ਨਾਲ ਚਲਨ, ਜਿੱਥੇ ਲੇਖਾਂ ਮੰਗੀਏ ਤਿੱਥੇ ਖੜੇ ਦਿਸ਼ਨ। ਉਹ ਸੱਜਣ ਨੇ ਕਿ ਜਿੱਥੇ ਲੇਖਾਂ ਮੰਗਿਆ ਜੇ ਉਹ ਸੱਜਣ ਨਾਲ ਹੋਵੇ। ਮਹਾਰਾਜ ਉਹ ਸੱਜਣ ਕਿਹੜਾ ਹੈ? ਹਜ਼ੂਰ ਨੇ ਬਾਣੀ ਵਿੱਚ ਪ੍ਰਮਾਣ ਦਿੱਤਾ। ਧੰਨ ਗੁਰੂ ਅਰਜੁਨ ਦੇਵ ਜੀ ਦੇ ਬਚਨ ਨੇ, ਕਹਿਣ ਲੱਗੇ ਉਹ ਸੱਜਣ ਸੱਚਾ ਪਾਤ ਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਪਿਆਰਿਓ, ਉਹ ਗੁਰੂ ਸੱਜਣ ਹੈ ਜਿਹੜਾ ਇੱਕ ਵਾਰੀ ਬਾਹ ਪਕੜ ਲਈ ਛੱਡਦਾ ਹੈ। ਗੁਰੂ ਨਾਨਕ ਪ੍ਰਕਾਸ਼ ਲਿਖਿਆ ਭਾਈ ਸੰਤੋਖ ਸਿੰਘ ਜੀ, ਉਹਦੇ ਵਿੱਚ ਇੱਕ ਸਾਖੀ ਜਦੋਂ ਕੌਡੇ ਰਾਕਸ਼ ਵਾਲੀ ਪੜ੍ਹੀ ਨਾ, ਤੇ ਦੋ ਤੁਕਾਂ ਭਾਈ ਸੰਤੋਖ ਸਿੰਘ ਨੇ ਜਿਹੜੀਆਂ ਲਿਖੀਆਂ, ਉਹਨਾਂ ਨੂੰ ਪੜ੍ਹ ਕੇ ਮਨ ਵਿੱਚ ਆਇਆ, ਮਨਾ ਭਰੋਸਾ ਕਰ, ਤੂੰ ਆਪੇ ਦੌੜ ਦੌੜ ਕੇ ਬਾਬੇ ਦੀ ਗੋਦ ਤੋਂ ਬਾਹਰ ਨਿਕਲਨੇ ਆ, ਇਹਨੇ ਤਾਂ ਦਰਵਾਜ਼ਾ ਕਦੀ ਵੀ ਬੰਦ ਨਹੀਂ ਕੀਤਾ, ਨਾ ਆਪਣੀਆਂ ਬਾਹਾਂ ਨੂੰ ਕਦੀ ਇਹਨੇ ਲਪੇਟਿਆ ਹੈ। ਮਾਂ ਜਿਵੇਂ ਬੱਚੇ ਨੂੰ ਬਾਹਾਂ ਖੋਲ ਕੇ ਆਪਣੀ ਗਲਵਕੜੀ ਵਿੱਚ ਲੈਂਦੀ ਏ, ਗੁਰੂ ਤਾਂ ਇਸੇ ਤਰ੍ਹਾਂ ਮਿਹਰ ਕਰਦੇ। ਉਸੇ ਗੁਰੂ ਨਾਨਕ ਪ੍ਰਕਾਸ਼ ਵਿੱਚ ਭਾਈ ਸੰਤੋਖ ਸਿੰਘ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਜਦੋਂ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਇਹ ਸ਼ਬਦ ਕਹੇ ਕਿ ਬਾਬਾ ਜੀ ਅਸੀਂ ਚੱਲੇ ਆ, ਭੁੱਖ ਨੇ ਅੰਦਰੋਂ ਸਤਾਇਆ, ਪਰ ਇਹਦੇ ਅਰਥ ਇਹ ਨਾ ਸਮਝਿਓ ਕਿ ਮਰਦਾਨਾ ਆਮ ਕੋਈ ਇਨਸਾਨ ਹੈ। ਮੈਂ ਪਿਛਲੀ ਵਾਰੀ ਵੀ ਸ਼ਾਇਦ ਇੱਥੇ ਅਰਜ਼ ਕਰਕੇ ਗਿਆ ਹਾਂ, ਗੁਰਮੁਖੋ ਉਹ ਮਹਾਂਪੁਰਸ਼ ਹੈ ਜਿਹਨੇ 52 ਸਾਲ ਮੇਰੇ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ ਹੈ। 48 ਤੋਂ 52 ਸਾਲ ਤੱਕ ਮੰਨਦੇ, ਤਕਰੀਬਨ 5 ਦਹਾਕੇ ਬਾਬੇ ਨਾਨਕ ਗੁਰੂ ਕਿਰਪਾਲੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰਿਹਾ। ਉਹ ਗੁਰੂ ਨਾਨਕ ਸਾਹਿਬ ਦਾ ਮਿੱਤਰ ਵੀ ਹੈ, ਉਹ ਗੁਰੂ ਨਾਨਕ ਸਾਹਿਬ ਦਾ ਸਖਾ ਵੀ ਹੈ, ਉਹ ਗੁਰੂ ਨਾਨਕ ਸਾਹਿਬ ਦਾ ਕੀਰਤਨੀਆ ਵੀ ਹੈ, ਤੇ ਇਹਦੇ ਇੰਨੇ ਰਿਸ਼ਤੇ ਹੋਣ ਦੇ ਬਾਵਜੂਦ ਉਹ ਗੁਰੂ ਨਾਨਕ ਸਾਹਿਬ ਦਾ ਮੁਰੀਦ ਵੀ ਹੈ, ਉਹ ਬਾਬੇ ਨਾਨਕ ਦਾ ਚੇਲਾ ਹੈ, ਸਿੱਖ ਹੈ। ਤੇ ਜਦੋਂ ਜਨਮ ਸਾਖੀ ਵਿੱਚ ਬਚਨ ਪੜ੍ਹਨੇ ਹਨ ਤੇ ਕਈ ਵਾਰੀ ਮੁਸਕਰਾ ਕੇ, ਇੱਕ ਦਿਨ ਹਜ਼ੂਰ ਦੇ ਮੈਂ ਇੱਕ ਖਿੰਨ ਵਿੱਚੋਂ ਨਿਕਲਿਆ, ਬਸਤਰ ਨੂੰ ਖਿੱਚ ਕੇ ਕਹਿੰਦਾ, ਬਾਬਾ ਚੋਖਾ ਮਾਨ ਨਾ ਕਰੇ। ਪਿਆਰੇ, ਮੈਨੂੰ ਇਹ ਨਾ ਸਮਝਿਓ ਬੇਅਦਬੀ ਤੇ ਬੋਲ ਨਹੀਂ, ਕਿਉਂਕਿ ਇੱਕ ਸ਼ਬਦ ਬਾਣੀ ਵਿੱਚ ਲਾਡ ਵਰਤਿਆ ਹੈ, ਪ੍ਰੇਮ ਤੋਂ ਉੱਚੀ ਅਵਸਥਾ ਇੱਕ ਲਾਡ ਦੀ ਹੈ। ਲਾਡ ਵਿੱਚ ਆਇਆ ਹੋਇਆ ਬੱਚਾ ਕਈ ਵਾਰੀ ਆਪਣੀ ਜ਼ਬਾਨ ਤੋਂ ਇਹੋ ਜਿਹੇ ਸ਼ਬਦ ਕਹਿ ਜਾਂਦਾ ਜਿਹਨੂੰ ਆਪਾਂ ਸ਼ਿਸ਼ਟਾਚਾਰ ਵਿੱਚ ਦੇਖੀਏ ਤੇ ਕਹਾਂਗੇ ਇਹ ਸ਼ਬਦ ਭੈੜੇ ਵਰਤੇ, ਪਰ ਨਹੀਂ, ਜਦੋਂ ਲਾਡ ਵਾਲੀ ਅਵਸਥਾ ਵਿੱਚ ਵੇਖੀਏ ਤੇ ਪਿਆਰਿਓ ਉਹ ਸ਼ਬਦ ਜਿਹੜੇ ਨੇ ਰੱਬ ਦਾ ਮੁਕਾਬਲਾ ਨਹੀਂ ਹੁੰਦੇ। ਉੱਥੇ ਬੜੇ ਸੋਹਣੇ ਸ਼ਬਦ ਵਰਤੇ, ਬਾਬਾ ਐਵੇਂ ਵੀ ਮਾਨ ਨਹੀਂ, ਤੇਰੇ ਮੇਰੇ ਵਿੱਚ ਕਾਈ ਅੰਤਰ ਨਹੀਂ, ਤੇਰੇ ਮੇਰੇ ਵਿੱਚ ਕਾਈ ਅੰਤਰ ਨਹੀਂ। ਪਿੱਛੇ ਪਰਤ ਕੇ ਪੁੱਛਦੇ ਨੇ, ਵੇ ਮਰਦਾਨਿਆ ਕੀ ਸ਼ਬਦ ਬੋਲੇ? ਵੇ ਸ਼ਬਦ ਵਰਤਦੇ ਸਨ ਹਜ਼ੂਰ। ਮਾਤਾ ਸੁਲੱਖਣੀ ਲਈ ਇਤਿਹਾਸ ਵਿੱਚ ਮੈਂ ਪੜ੍ਹ ਰਿਹਾ ਸਾਂ, ਸ਼ਬਦ ਵਰਤਦੇ ਸਨ ਪਰਮੇਸ਼ਰ ਕੀਏ, ਤੇ ਭਾਈ ਸਾਹਿਬ ਲਈ ਸ਼ਬਦ ਵਰਤਦੇ ਸਨ ਵੇ ਮਰਦਾਨਿਆ ਕੀ ਸ਼ਬਦ ਬੋਲੇ ਨੀ। ਹੱਸ ਕੇ ਕਹਿੰਦਾ, ਬਾਬਾ ਤੇਰੇ ਤੇ ਮੇਰੇ ਵਿੱਚ ਕਾਈ ਅੰਤਰ ਨਹੀਂ। ਕਹਿਣ ਲੱਗੇ, ਕਿਉਂ? ਕਹਿਣ ਲੱਗੇ, ਤੂੰ ਰੱਬ ਦਾ ਡੂਮ ਹੈ, ਮਰਦਾਨਾ ਤੇਰਾ ਡੂਮ ਹੈ, ਤੂੰ ਰੱਬ ਦਾ ਢਾਡੀ ਹੈ, ਮਰਦਾਨਾ ਤੇਰਾ ਢਾਡੀ ਹੈ। ਸਤਿਗੁਰੂ ਜਦੋਂ ਇਹ ਸ਼ਬਦ ਸੁਣੇ ਤੇ ਉਸ ਵੇਲੇ ਜਨਮ ਸਾਖੀ ਵਾਲਾ ਕਹਿੰਦਾ, ਹਜ਼ੂਰ ਦਾ ਚਿਹਰਾ ਇੰਨਾ ਖੁਸ਼ੀ ਵਿੱਚ ਆਇਆ ਤੇ ਮਰਦਾਨੇ ਨੇ ਨਾਲ ਹੀ ਚਰਨ ਪਕੜ ਕੇ ਕਿਹਾ, ਕਹਿੰਦਾ, ਬਾਬਾ ਆਪਾਂ ਨੂੰ ਅੱਜ ਸਮਝ ਪਈ ਸ਼ਬਦ ਵਿੱਚੋਂ ਕੀ ਪਈ ਵੇ ਮਰਦਾਨਿਆ? ਕਹਿਣ ਲੱਗੇ, ਤੈ ਖੁਦਾਏ ਪਾਇਆ ਹੈ, ਤੈ ਖੁਦਾਏ ਦੇਖਿਆ ਹੈ, ਤੇਰਾ ਕਿਹਾ ਹੋਇਆ ਖੁਦਾਏ ਮੰਗਦਾ, ਅਸਾਂ ਨੂੰ ਵਿਛੋੜੀ ਨਾ ਆਪਣੇ ਨਾਲੋਂ, ਨਾ ਇੱਥੇ ਨਾ ਉੱਥੇ। ਹੁਣ ਦੇਖੋ ਗੁਰੂ ਦੀ ਮਿੱਤਰਤਾ, ਸਤਿਗੁਰੂ ਦੀ ਮਿੱਤਰਤਾ ਕੀ ਹੈ? ਕੌਡੇ ਰਾਕਸ਼ ਨੇ ਪਕੜਿਆ ਭਾਈ ਸਾਹਿਬ ਭਾਈ ਮਰਦਾਨਾ ਜੀ। ਮੈਂ ਸਿਰਫ ਟਿਊਕ ਮਾਤਰ ਅਰਜ਼ ਕਰਨੀ ਚਾਹੁੰਦਾ, ਉਹਨੇ ਤਪਦੇ ਹੋਏ ਕੜਾਏ ਵਿੱਚ ਸਟਣਾ ਹੈ ਬਾਬੇ ਦੇ ਕੀਰਤਨੀਏ ਨੂੰ। ਤੇ ਹਜ਼ੂਰ ਦੇ ਅੰਦਰ ਇੱਕ ਧੂਹ ਪਈ, ਇੱਕ ਅੰਦਰ ਦੀ ਖਿੱਚ ਹੈ। ਕਹਿਣ ਲੱਗੇ ਭਾਈ ਵਾਲਾ ਕਿ ਮਰਦਾਨਾ ਬਿਪਤਾ ਵਿੱਚ ਆ ਗਿਆ, ਮਰਦਾਨੇ ਨੂੰ ਬਚਾਉਣਾ ਹੈ। ਗੁਰੂ ਨਾਨਕ ਪ੍ਰਕਾਸ਼ ਵਿੱਚ ਲਿਖਿਆ, ਭਾਈ ਬਾਲੇ ਨੇ ਸ਼ਬਦ ਕਹਿ ਬਾਬਾ, ਉਹ ਰੁੱਸ ਰੁੱਸ ਪੈਂਦਾ, ਖਿਲ ਖਿਲ ਵਿੱਚ ਉਹ ਰੁੱਸਦਾ, ਹੁਣ ਰਹਿਣ ਤੇ ਮੁਸੀਬਤ ਵਿੱਚ ਪਿਆ। ਤੇ ਖਾਸ ਕੇ ਇੱਕ ਸ਼ਬਦ ਕਿਹਾ ਤੇ ਗੰਭੀਰ ਹੋ ਗਏ। ਕਹਿਣ ਲੱਗੇ ਬਾਲਾ, ਜਿਸ ਦਿਨ ਤੁਰੇ ਸਾਂ ਮਰਦਾਨੇ ਦੀ ਬਾਂਹ ਪਕੜ ਕੇ ਚੱਲੇ, ਚੇਤੇ ਰੱਖੀ ਜਿਹਦੀ ਇੱਕ ਵਾਰੀ ਬਾਂਹ ਅਸੀਂ ਪਕੜ ਲਈਏ ਉਸ ਦੀ ਬਾਂਹ ਨੂੰ ਛੱਡਣਾ ਨਹੀਂ। ਜੇ ਅਸੀਂ ਬਾਂਹ ਛੱਡ ਦਿੱਤੀ ਤੇ ਫਿਰ ਮਿੱਤਰਤਾ ਕਾਹਦੀ ਹੋਈ, ਤੇ ਬਾਂਹ ਪਕੜਨ ਦਾ ਕੋਈ ਸਵਾਦ ਨਾ ਆਇਆ। ਨਹੀਂ, ਅਸੀਂ ਤਾਂ ਪਕੜੀ ਹੋਈ ਬਾਂਹ ਦੀ ਲੱਜਿਆ ਜ਼ਰੂਰ ਰੱਖਾਂਗੇ। ਉੱਥੇ ਜਦੋਂ ਇਹ ਬਚਨ ਪੜ੍ਹਨੇ ਆ, ਕਵੀ ਸੰਤੋਖ ਸਿੰਘ ਨੇ ਕਹੇ ਨੇ ਬਾਲਾ, ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਬਾਲਾ, ਭੁਜਾ ਗਏ ਤੀ ਲਾਜਾ, ਜਿਹਦੀ ਬਾਂਹ ਪਕੜੀ ਹੋਵੇ ਉਹਦੀ ਲਾਜ ਰੱਖੀ ਦੀ ਹੈ। ਬਾਲਾ, ਤੇ ਕੀ ਇਹ ਸੰਸਾਰ ਦੇ ਮਿੱਤਰ ਪਕੜੀ ਹੋਈ ਬਾਂਹ ਦੀ ਲੱਜਿਆ ਰੱਖਦੇ ਨੇ? ਕੀ ਧਨ ਦੇ ਉੱਤੇ ਜੀਣ ਵਾਲੇ ਲੋਕ ਪਕੜੀਆਂ ਹੋਈਆਂ ਬਾਹਾਂ ਦੀ ਲੱਜਿਆ ਰੱਖਦੇ ਨੇ? ਬਾਲਾ, ਭੁਜਾ ਗਏ ਕੀ ਲਾਜਾ, ਤੁਨ ਆਪਣਾ ਹੈ ਉਸ ਸੰਗ ਕਾਜਾ, ਨਿਤਾ ਪ੍ਰਤੀ ਰਬਾਬ ਵਜਾਵੇ, ਕਰ ਕੀਰਤਨ ਉਹ ਮੋਹਿ ਰਜਾਵੇ। ਰੋਜ਼ ਉਹ ਰਬਾਬ ਵਜਾਉਂਦਾ, ਕੀਰਤਨ ਕਰਕੇ ਸਾਨੂੰ ਪ੍ਰਸੰਨ ਕਰਦਾ, ਤੇ ਜਿਹਨੂੰ ਇੱਕ ਵਾਰੀ ਮਿੱਤਰ ਆਪਣਾ ਬਣਾ ਕੇ ਬਾਂਹ ਪਕੜੀ ਹੋਵੇ ਉਹਦੀ ਬਾਂਹ ਨੂੰ ਛੱਡੀ ਦਾ ਨਹੀਂ। ਗੁਰੂ ਇੱਕ ਮਿੱਤਰ ਨੇ, ਜਿਹੜੇ ਸੱਜਣਾਂ ਦੇ ਸੱਜਣ ਨੇ, ਤੇ ਜਿੱਥੇ ਮਨੁੱਖ ਜਾਂਦਾ ਗੁਰੂ ਸੱਜਣ ਉੱਥੇ ਸਾਥ ਦਿੰਦੇ। ਮੈਂ ਦੂਸਰੀ ਅਰਜ਼ ਕਰਨੀ ਚਾਹੁੰਦਾ ਪਿਆਰਿਓ, ਕਿ ਤਿੰਨੇ ਇੱਕੋ ਜਿਹੇ ਨੇ, ਗੁਰੂ ਮਿੱਤਰ, ਸੰਤ ਮਿੱਤਰ ਤੇ ਰੱਬ ਮਿੱਤਰ। ਜਦੋਂ ਕਿਤੇ ਰੱਬ ਦੇ ਪਿਆਰੇ ਵੱਲ ਝਾਤੀ ਮਾਰਦੇ ਹਾਂ, ਉਹ ਵੀ ਇੱਕ ਐਸਾ ਮਿੱਤਰ ਹੈ ਜਿਹੜਾ ਬਚਨ ਕਾਬਲ ਹੀ ਹੈ। ਮੇਰੇ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਵਿੱਚ ਇਹੋ ਜਿਹੇ ਮਿੱਤਰਾਂ ਸੰਬੰਧੀ ਸ਼ਬਦ ਕਹੇ ਨੇ, ਜਿਨ੍ਹਾਂ ਦਸੰਦੜਿਆ ਦੁਰਮਤ ਵੰਝੈ, ਮਿੱਤਰ ਅਸਾਗਰੇ ਸਹੀ। ਜਿਨ੍ਹਾਂ ਨੂੰ ਦੇਖ ਕੇ ਭੈੜੀ ਮੱਤ ਦਾ ਨਾਸ਼ ਹੋਵੇ ਮੇਰੇ ਮਿੱਤਰ ਨੇ, ਜਿਨ੍ਹਾਂ ਦੇ ਸੁੰਦੜਿਆ ਦੁਰਮਤ ਵੰਝੈ, ਮਿੱਤਰ ਅਸਾਗਰੇ ਸਹੀ। ਕਹਿਣ ਲੱਗੇ, ਖਾਉਂ ਟੁੰਡੇਲੀ ਜਗ ਸੁਭਾਇਆ, ਜਨ ਨਾਨਕ ਵਿਰਲੇ ਕਿ। ਉਹ ਕਿਹੜੇ ਸੱਜਣ ਨੇ? ਸਾਹਿਬ ਕਹਿੰਦੇ ਨਾਨਕ ਕੱਚੜਿਆਂ ਚੋਂ ਤੋੜ, ਜਿਹੜੇ ਦੁਨੀਆਦਾਰ ਸੱਜਣ ਨੇ, ਕਿੰਨੀ ਕੁ ਦੇਰ ਤੱਕ ਇਹਨਾਂ ਨੂੰ ਨਿਭਾ ਕੇ ਰੱਖੇਗਾ? ਕੱਚੇ ਨਾਲੋਂ ਤੋੜ ਲੈ, ਤੇ ਰੱਬ ਦਾ ਪਿਆਰਾ ਸੰਤ ਜਨ ਉਹ ਮਿੱਤਰ ਹੈ। ਦੁਨੀਆਦਾਰ ਤਾਂ ਜਿਉਂਦਿਆਂ ਦਾ ਸਾਥ ਛੱਡ ਜਾਂਦੇ ਨੇ, ਪਰ ਰੱਬ ਦਾ ਪਿਆਰਾ ਸੰਤ ਉਹ ਮਿੱਤਰ ਹੈ ਜਿਹੜਾ ਸਰੀਰਕ ਤੌਰ ਤੇ ਭਾਵੇਂ ਲੱਗਦਾ ਕਿ ਦੂਰ ਚਲਾ ਗਿਆ, ਪਰ ਉਹ ਜਾਣ ਦੇ ਬਾਵਜੂਦ ਵੀ ਜਗਿਆਸੂ ਦੀ ਬਾਂਹ ਪਕੜਦਾ, ਰੂਹਾਨੀਅਤ ਤੌਰ ਤੇ ਉਹਦੀ ਮਦਦ ਕਰਦੇ। ਸਾਹਿਬ ਕਹਿਣ ਲੱਗੇ, ਨਾਨਕ ਕੱਚੜਿਆਂ ਚੋਂ ਤੋੜ, ਧੂੜ ਸੱਜਣ ਸੰਤ ਪੱਕਿਆਂ, ਕੋਈ ਜੀਵਨ ਦੇ ਵਿਛੜੇ ਉਹ ਮੋਇਆ ਨਾ ਜਾਈ ਛੋੜ। ਰੱਬ ਦਾ ਪਿਆਰਾ ਸਰੀਰ ਅਵਲੋਕ ਹੋਣ ਤੋਂ ਬਾਅਦ ਵੀ ਸਾਹ ਦਿੰਦਾ ਹੈ। ਇਹੋ ਜਿਹੇ ਸੱਜਣ ਬਾਰੇ ਸਾਹਿਬ ਨੇ ਕਿਹਾ, ਆਦ ਮਦ ਜੋ ਅੰਤ ਨਿਭਾ ਹੈ, ਸੋ ਸਾਜਨ ਮੇਰਾ ਮਨ ਚਾਹ ਹੈ। ਕਿ ਇਹੋ ਜਿਹਾ ਸੰਤ ਸੱਜਣ ਜਿਹੜਾ ਇੱਕ ਵਾਰੀ ਬਾਂਹ ਪਕੜੇ ਤੇ ਉਹ ਪਰਤ ਕੇ ਬਾਂਹ ਨੂੰ ਛੱਡੇ ਹੈ। ਪਿਆਰਿਓ, ਗੁਰੂ ਦੀ ਮਿੱਤਰਤਾ ਨਿਭਦੀ ਹੈ, ਰੱਬ ਦੀ ਬੰਦਗੀ ਕਰਨ ਵਾਲੇ ਦੀ ਮਿੱਤਰਤਾ ਨਿਭਦੀ ਹੈ। ਤੇ ਤੀਸਰੀ ਮੈਂ ਅਰਜ਼ ਕਰਨੀ ਚਾਹੁੰਦਾ ਕਿ ਪਰਮਾਤਮਾ ਵਰਗਾ ਕੋਈ ਮਿੱਤਰ ਨਹੀਂ। ਇਹ ਤਿੰਨੇ ਇੱਕ ਨੇ, ਗੁਰੂ, ਸੰਤ ਤੇ ਪਰਮਾਤਮਾ। ਪ੍ਰਭੂ ਇੱਕ ਐਸਾ ਮਿੱਤਰ ਹੈ, ਇਉਂ ਕਹਿ ਲਈਏ ਗੁਰਮੁਖ ਦੀ ਮਿੱਤਰਤਾ ਪੈਂਦੀ ਏ ਤੇ ਗੁਰੂ ਨਾਲ ਮਿੱਤਰਤਾ ਬਣਦੀ ਏ, ਤੇ ਜਿਨ੍ਹਾਂ ਦੀ ਗੁਰੂ ਨਾਲ ਸਾਂਝ ਬਣ ਜਾਏ, ਸਤਿਗੁਰੂ ਨਾਲ ਮਿੱਤਰਤਾ ਪੈ ਜਾਏ, ਉਹਨਾਂ ਦੀ ਪਰਮਾਤਮਾ ਨਾਲ ਮਿੱਤਰਤਾ ਪੈਂਦੀ ਹੈ। ਹਜ਼ੂਰ ਨੇ ਬਾਣੀ ਵਿੱਚ ਕੁਝ ਬਚਨ ਕੀਤੇ ਨੇ ਕਿ ਰੱਬ ਪਰਮਾਤਮਾ ਐਸਾ ਮਿੱਤਰ ਹੈ, ਪਰ ਹਾਂ, ਗੁਰੂ ਨੂੰ, ਪਰਮਾਤਮਾ ਨੂੰ, ਸੰਤ ਸੱਜਣ ਨੂੰ ਮਿੱਤਰ ਬਣਾਉਂਦਿਆਂ ਦੁਨਿਆਵੀ ਪਾਸਿਓਂ ਥਾਂ ਥਾਂ ਦੀ ਮਿੱਤਰਤਾ ਛੱਡਣੀ ਪਏਗੀ। ਕਿਉਂ? ਸਾਡਾ ਅੰਦਰ ਖਿੰਡਦਾ ਹੈ। ਕਬੀਰ ਸਾਹਿਬ ਨੇ ਬਹੁਤ ਸੋਹਣੀ ਇੱਕ ਉਦਾਹਰਣ ਦਿੱਤੀ। ਦੁਨੀਆਂ ਵਿੱਚ ਅਸੀਂ ਜੀਨੇ ਆ, ਕੁਝ ਲੋਕ ਐਸੇ ਨੇ ਜਿਹੜੇ ਸਿਆਸੀ ਤੌਰ ਤੇ ਜ਼ਿੰਦਗੀ ਜੀਂਦੇ ਨੇ, ਕੁਝ ਲੋਕ ਐਸੇ ਨੇ ਜਿਹੜੇ ਪਰਮਾਰਥਕ ਤੌਰ ਤੇ ਜੀਵਨ ਨੂੰ ਢਾਲਣਾ ਲੋਚਦੇ। ਜਿਸ ਬੰਦੇ ਨੇ ਸਿਆਸੀ ਤੌਰ ਤੇ ਜੀਣਾ, ਉਹਨੂੰ ਖਲਾਰਾ ਪਾ ਲਏ, ਉਹਨੂੰ ਕੋਈ ਗੱਲ ਨਹੀਂ, ਕਿਉਂਕਿ ਉਹਦੀ ਗੱਲ ਤਾਂ ਬਣਨੀ ਹੈ ਜੇ ਲੋਕਾਂ ਵਿੱਚ ਵਿਚਰੇਗਾ, ਤੇ ਜਿਹਨੇ ਰੱਬ ਵਾਲੇ ਪਾਸੇ ਤੁਰਨਾ, ਖਿਮਾ ਕਰਿਓ, ਉਹਦੀ ਗੱਲ ਤਾਂ ਬਣਨੀ ਹੈ ਜੇ ਲੋਕਾਂ ਵੱਲੋਂ ਆਪਣੇ ਆਪ ਨੂੰ ਸੰਕੋਚੇਗਾ। ਫਰਕ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਪ੍ਰਮਾਣ ਦਿੱਤੇ, ਜਦੋਂ ਸਿਆਸੀ ਬੰਦਾ ਵਿਚਰਦਾ, ਉਹਦਾ ਯਤਨ ਹੁੰਦਾ ਕਿ ਲੋਕ ਵੱਧ ਤੋਂ ਵੱਧ ਮੈਨੂੰ ਜਾਣਨ, ਕਿਉਂਕਿ ਉਹਦੇ ਵਿਰੁੱਧ ਉੱਠਿਆ ਹੋਇਆ ਵਿਖਾਦ ਵੀ, ਉਹਦੀ ਕੀਤੀ ਕੋਈ ਬਦਨਾਮੀ ਵੀ, ਉਹ ਕਹਿੰਦਾ ਚਲੋ ਕੋਈ ਗੱਲ ਨੀ, ਘੱਟੋ ਘੱਟ ਪੇਪਰਾਂ ਵਿੱਚ ਤਾਂ ਛਾਏ ਆ ਨਾ, ਪਰ ਰੱਬ ਦਾ ਪਿਆਰਾ ਸੰਤ ਜਨ ਕਹਿੰਦਾ ਜਿੰਨਿਆਂ ਵੱਧ ਲੋਕਾਂ ਨਾਲ ਮਿਲੇਗਾ ਓਦਾਂ ਤੇਰੇ ਅੰਦਰ ਦਾ ਠੰਡਾ ਵੱਧ ਬਣੇਗਾ। ਕਬੀਰ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ, ਕਹਿੰਦੇ ਨੇ ਕਬੀਰ ਸੁਖ ਨਾ ਇਹ ਯੁਗ, ਇਸ ਦੁਨੀਆਂ ਵਿੱਚ ਉਹ ਬੰਦੇ ਕਦੀ ਅੰਦਰੋਂ ਸੁਖੀ ਨੀ ਵੇਖੇ, ਕਰੇ ਜੋ ਬਹੁਤੇ ਨੀਤ, ਜਿਹੜੇ ਚੋਖੇ ਮਿੱਤਰਤਾ ਬਣਾਈ ਬੈਠੇ ਹੋਣ ਉਹ ਬੰਦੇ ਕਦੀ ਸੁਖੀ ਨੀ ਦੇਖੋਗੇ। ਕਬੀਰ ਸੁਖ ਨਾ ਇਹ ਯੁਗ, ਕਰੇ ਜੋ ਬਹੁਤੇ ਨੀਤ, ਜੋ ਚਿਤ ਰਾਖੈ ਏਕ ਸੋ ਤੇ ਸੁਖ ਪਾਵੈ ਨੀਤ, ਜਿਨ੍ਹਾਂ ਨੇ ਇੱਕ ਨਾਲ ਆਪਣੀ ਸਾਂਝ ਬਣਾ ਲਈ ਉਹਨਾਂ ਦੇ ਅੰਦਰ ਕੇਵਲ ਸੁਖ ਹੈ। ਇਹੀ ਕਾਰਨ ਕਿ ਜਦੋਂ ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਂਦੇ ਹਾਂ ਅੰਦਰ ਨੂੰ ਰਸ ਕਿਉਂ ਨੀ ਆਉਂਦਾ, ਨਾਮ ਜਪਣਿਆ ਅੰਦਰ ਨੂੰ ਸਵਾਦ ਕਿਉਂ ਨੀ ਆਉਂਦਾ? ਦੇਖੋ ਪਿਆਰਿਓ, ਮਨ ਇੱਕ ਤੇ ਭਰੋਸਾ ਨਹੀਂ ਬਣਦਾ, ਕਿਉਂਕਿ ਇਹ ਇੱਕ ਦੀ ਗੱਲ ਕਰਦਾ ਹੋਇਆ ਵੀ ਅਨੇਕਾਂ ਵਿੱਚ ਖਿੰਡਿਆ ਰਹਿੰਦਾ ਹੈ, ਇਹ ਇੱਕ ਦੇ ਸ਼ਬਦ ਨੂੰ ਗਾਉਂਦਾ ਹੋਇਆ ਵੀ ਅਨੇਕਾਂ ਦੀ ਤਾਂਘ ਲੈ ਕੇ ਬਹਿੰਦਾ ਹੈ। ਇੱਕ ਅਦੀਬ ਨੇ ਬੜੇ ਸੋਹਣੀ ਉਦਾਹਰਣ ਦਿੱਤੀ, ਕਹਿੰਦੇ ਨੇ ਜੇ ਜ਼ਿੰਦਗੀ ਵਿੱਚ ਕਿਸੇ ਨੇ ਰਸ ਲੈਣਾ ਤੇ ਜੇ ਇੱਕ ਤੇ ਭਰੋਸਾ ਕਰਕੇ ਆਇਆ ਤੇ ਇੱਕ ਤੇ ਯਕੀਨ ਕਰਕੇ ਬੈਠ ਜਾਏ, ਕਿਉਂਕਿ ਲੋਕਾਂ ਦਾ ਸੁਭਾਅ ਹੈ ਜਿੱਧਰ ਭੀੜ ਦੇਖੀ ਉੱਧਰ ਇਸ਼ਾਰਾ ਮਾਰਦੇ ਤੁਰ ਪੈਂਦੇ। ਪਿਆਰਿਓ ਨਹੀਂ, ਜੇ ਸਤਿਗੁਰੂ ਦਾ ਪੱਲਾ ਪਕੜਨਾ ਨਾ, ਦੇਖਨੇ ਅਸੀਂ ਕਿ ਦਿੱਲੀ ਵਿੱਚ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਖਲੋਤੇ ਨੇ, ਭੀੜ ਬੜੀ ਆਈ ਸੀ, ਪਰ ਪਿਆਰਿਓ ਜਿਹੜੇ ਪੰਜ ਸੱਤ ਭਰੋਸਾ ਕਰਕੇ ਗੁਰੂ ਤੇ ਬੈਠੇ ਰਹੇ, ਅੱਜ ਤੀਕ ਵੀ ਉਹਨਾਂ ਦੇ ਨਾਮ ਲੈ ਕੇ ਉਹਨਾਂ ਦੇ ਨਾਵਾਂ ਨੂੰ ਨਮਸਕਾਰ ਕੀਤੀ ਜਾਂਦੀ ਹੈ, ਕਿਉਂਕਿ ਇੱਕ ਤੇ ਭਰੋਸਾ ਬਣਨਾ। ਇਹੀ ਕਾਰਨ ਕਿ ਆਪ ਜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹੋ, ਜਦੋਂ ਵੀ ਕੋਈ ਰਾਗ ਸ਼ੁਰੂ ਹੁੰਦਾ ਹੈ, ਕੋਈ ਭਗਤਾਂ ਦੇ ਵਚਨ ਸ਼ੁਰੂ ਹੁੰਦੇ ਨੇ, ਜਾਂ ਬਾਣੀ ਦੇ ਸ਼ਬਦ ਚੇਂਜ ਹੁੰਦੇ ਨੇ, ਚੌ ਪਦੇ ਜਾਂ ਦੋ ਪਦੇ ਜਾਂ ਅਸ਼ਟ ਪਦੀਆਂ ਸ਼ੰਤ ਹੁੰਦੇ ਨੇ, ਹਰ ਇੱਕ ਬਾਣੀ ਦੀ ਆਰੰਭਤਾ ਤੋਂ ਪਹਿਲਾ ਸ਼ਬਦ ਹੁੰਦਾ ਹੈ ਇੱਕ ਓਵੰਕਾਰ, ਤੇ ਇੱਕ ਸ਼ਬਦ ਹਜ਼ੂਰ ਨੇ ਉੱਥੇ ਗਿਣਤੀ ਵਾਲਾ ਦਿੱਤਾ, ਅੰਕਾਂ ਵਾਲਾ ਦਿੱਤਾ, ਅੱਖਰਾਂ ਵਾਲਾ ਨਹੀਂ। ਕੀ ਕਾਰਨ? ਭਗਤ ਬਾਣੀ ਪੜੋ, ਗੁਰੂ ਸਾਹਿਬ ਦੇ ਬਚਨ ਪੜੋ, ਇੱਕੋ ਸ਼ਬਦ ਮਿਲੇਗਾ, ਇੱਕੋ ਓੰਕਾਰ ਸਤਿਗੁਰ ਪ੍ਰਸਾਦ ਵਾਰ ਵਾਰ ਆਵੇਗਾ। ਇਹਦਾ ਮਤਲਬ ਇਹ ਭਾਵੇਂ ਬਾਬਾ ਨਾਮਦੇਵ ਨੂੰ ਪੜ, ਕਬੀਰ ਜੀ ਨੂੰ ਪੜ, ਰਵਿਦਾਸ ਜੀ ਨੂੰ ਪੜ, ਫਰੀਦ ਜੀ ਨੂੰ ਪੜ, ਗੁਰੂ ਅਰਜਨ ਦੇਵ ਜੀ ਦੀ ਬਾਣੀ ਪੜ, ਇਹ ਕਦੀ ਨਾ ਭੁੱਲੀ ਕਿ ਸਾਰੀ ਬਾਣੀ ਦਾ ਮਕਸਦ ਕੇਵਲ ਇੱਕ ਓੰਕਾਰ ਨਾਲ ਜੁੜਨਾ। ਮਨ ਨੂੰ ਖਿੰਡ ਨਾ ਦੇ, ਇੱਕ ਤੇ ਭਰੋਸਾ ਕਰਕੇ ਤੂੰ ਬਹਿ ਜਾਏ। ਪਿਆਰੇ, ਉਹਨੇ ਉਦਾਹਰਨ ਬੜੀ ਸੋਹਣੀ ਦਿੱਤੀ, ਭਾਵੇਂ ਉਹ ਦੁਨਿਆਵੀ ਤੌਰ ਤੇ ਅਸੀਂ ਉਹਨੂੰ ਲੈਨੇ ਆ, ਪਰ ਮੈਂ ਅਰਜ਼ ਕਰਾਂਗਾ ਇੱਕ ਪਰਮਾਤਮਾ ਨੂੰ ਜੇ ਮਿੱਤਰ ਬਣਾਇਆ, ਇੱਕ ਉੱਤੇ ਭਰੋਸਾ ਯਕੀਨ ਬੱਝਿਆ। ਉਹ ਕਹਿੰਦਾ ਫੁਲਵਾੜੀ ਵਿੱਚ ਕਈ ਤਰ੍ਹਾਂ ਦੇ ਫੁੱਲ ਖਿੜੇ ਨੇ, ਗੁਲਾਬ ਵੀ ਖਿੜਿਆ, ਗੈਂਦੇ ਦੇ ਫੁੱਲ ਵੀ ਖਿੜੇ ਨੇ, ਅਨੇਕਾਂ ਹੋਰ ਵੱਖ ਵੱਖ ਕਿਸਮਾਂ ਦੇ ਫੁੱਲ ਨੇ, ਤੇ ਭਵਰੇ ਦਾ ਸੁਭਾਅ ਹੈ ਕਿ ਸੂਰਜ ਨਿਕਲਦਾ ਹੈ ਉਹ ਆ ਕੇ ਫੁੱਲਾਂ ਤੇ ਮੰਡਰਾਉਣ ਲੱਗ ਪੈਂਦਾ ਹੈ, ਪਰ ਇੱਕ ਫੁੱਲ ਦਾ ਬੂਟਾ ਐਸਾ ਹੈ ਜਿਹਨੂੰ ਅਸੀਂ ਚੰਬੇ ਦਾ ਫੁੱਲ ਕਹਿੰਦੇ ਹਾਂ, ਉਹਦੇ ਉੱਤੇ ਵੀ ਭਵਰਾ ਹੁੰਦਾ ਹੈ, ਪਰ ਸੁਗੰਧੀ ਕਦੀ ਵੀ ਉਹ ਚੰਬੇ ਦੇ ਫੁੱਲ ਦੀ ਮਾਣ ਨਹੀਂ ਸਕਦਾ, ਆਉਂਦਾ ਨੇੜੇ ਜ਼ਰੂਰ ਹੈ ਪਰ ਫੁੱਲ ਉੱਤੇ ਬੈਠਦਾ ਨਹੀਂ, ਫੁੱਲ ਦੇ ਰੁੱਖ ਤੇ ਨਹੀਂ ਬੈਠਦਾ। ਤੇ ਉਹ ਸੱਜਣ ਨੇ ਪੁੱਛ ਲਿਆ, ਕਹਿੰਦਾ ਚੰਬੇ ਦੇ ਫੁੱਲ ਵਿੱਚ ਸਾਰੇ ਗੁਣ ਨੇ, ਉਹਦੇ ਕੋਲ ਸੁਗੰਧੀ ਹੈ, ਉਹਦੇ ਕੋਲ ਰੂਪ ਹੈ, ਉਹਦੇ ਕੋਲ ਕੋਮਲਤਾ ਹੈ, ਕੀ ਕਾਰਨ? ਕਿ ਉਹਦੇ ਨੇੜੇ ਆਇਆ ਹੋਇਆ ਜਿਹੜਾ ਭਵਰਾ ਹੈ ਉਹਨੂੰ ਫੁੱਲ ਆਪਣੇ ਨੇੜੇ ਕਿਉਂ ਨੀ ਸੁਗੰਧੀ ਦਿੰਦਾ? ਜਦੋਂ ਉਸ ਕਵੀ ਨੇ ਸਮਝਾਉਣ ਦਾ ਯਤਨ ਕੀਤਾ, ਕਹਿੰਦੇ ਉਹਨੇ ਫੁੱਲ ਨੂੰ ਪੁੱਛਿਆ ਵੀ ਇੰਨੇ ਗੁਣ ਹੋਣ ਦੇ ਬਾਵਜੂਦ ਭਵਰਾ ਤੇਰੇ ਤੋਂ ਦੂਰ ਕਿਉਂ ਜਾਂਦਾ? ਤੇ ਉਸ ਵੇਲੇ ਫੁੱਲ ਦਾ ਉੱਤਰ ਸੀ ਕਿ ਭਵਰਾ ਤਾਂ ਮੇਰੇ ਨੇੜੇ ਆ ਕੇ ਬੈਠਣਾ ਚਾਹੁੰਦਾ ਹੈ, ਪਰ ਦਰਅਸਲ ਮੈਂ ਭਵਰੇ ਨੂੰ ਨੇੜੇ ਨਹੀਂ ਬਹਿਣ ਦਿੰਦਾ। ਪੁੱਛਿਆ ਕਿਉਂ? ਕਹਿੰਦਾ ਇਹ ਬੇਵਫਾ ਹੈ, ਇਹ ਪਤਾ ਨੀ ਇੱਕ ਦਿਨ ਵਿੱਚ ਕਿੰਨੇ ਕੁ ਫੁੱਲਾਂ ਦੀ ਸੁਗੰਧੀ ਮਾਣ ਕੇ ਆਉਂਦਾ, ਮੈਂ ਕੇਵਲ ਉਹਨੂੰ ਸੁਗੰਧੀ ਦੇਣਾ ਚਾਹਾਂਗਾ ਜਿਹੜਾ ਕੇਵਲ ਮੇਰਾ ਬਣ ਗਿਆ। ਥਾਂ ਥਾਂ ਤੇ ਫੁੱਲਾਂ ਦੀ ਸੁਗੰਧੀ ਲੈਣ ਵਾਲਾ ਭਵਰਾ ਕਦੀ ਸੁਗੰਧੀ ਮਾਣ ਸਕਦਾ? ਉਹਨੇ ਸ਼ਬਦ ਬੜੇ ਸੋਹਣੇ ਵਰਤੇ, ਕਹਿੰਦਾ ਚੰਪਾ ਤੁਝ ਮੈਂ ਤੀਨ ਗੁਣ, ਰੂਪ ਰੰਗ ਅਰ ਬਾਂਸ, ਪਰ ਇਹ ਔਗਣ ਤੁਝ ਬਿਖੈ ਭਵਰ ਨਾ ਬੈਠੇ ਪਾਸ। ਅੱਗੋ ਫੁੱਲ ਦਾ ਉੱਤਰ ਸੀ ਸਾਜਨ, ਮੁਝ ਮੈਂ ਤੀਨ ਗੁਣ, ਰੂਪ ਰੰਗ ਅਰਬਾਸ, ਪਰ ਠੌਰ ਠੌਰ ਕੇ ਮੀਤ ਕੋ ਕੌਣ ਬਿਠਾਵੇ ਪਾਸ। ਥਾਂ ਥਾਂ ਦੀ ਮਿੱਤਰਤਾ ਕਰਨ ਵਾਲੇ ਨੂੰ ਕੌਣ ਕੋਲ ਬਿਠਾਏਗਾ? ਆਓ ਮੈਂ ਬੇਨਤੀ ਕਰ ਰਿਹਾ, ਅੱਜ ਹਜ਼ੂਰ ਨੇ ਕਿਹਾ ਪਰਮਾਤਮਾ ਵਰਗਾ ਮਿੱਤਰ ਕੋਈ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਦਰਸ਼ਨ ਕਰੀਏ ਕਿ ਪਰਮਾਤਮਾ ਕੈਸਾ ਮਿੱਤਰ ਹੈ। ਜਦੋਂ ਸਾਰੇ ਸਾਥ ਛੱਡ ਗਏ, ਮੇਰੇ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਦੇਖ ਉਸ ਮਿੱਤਰ ਦੀ ਕਰਾਮਾਤ, ਜਾਂ ਕੋ ਮੁਸ਼ਕਲ ਅੱਤ ਬਣੇ ਧੋਈ ਕੋਏ ਨਾ ਦੇ। ਕੋਏ ਨਾ ਦੇ ਦਾ ਮਤਲਬ ਕੋਈ ਵੀ ਨੇੜੇ ਨਾ ਰਿਹਾ। ਜਾਂ ਕੋ ਮੁਸ਼ਕਲ ਅੱਤ ਬਣੇ ਧੋਈ ਕੋਏ ਨਾ ਦੇ, ਲਾਗੂ ਕੋਏ ਦੁਸ਼ਮਣਾ ਸਾਖ ਤੇ ਭੱਜ ਖਲੇ। ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ। ਪਰ ਪਿਆਰਿਓ ਕਦੀ ਇਹਨੂੰ ਮਿੱਤਰ ਬਣਾ ਕੇ ਦੇਖੀਏ, ਤੂੰ ਇੱਕ ਵਾਰੀ ਚੇਤੀ ਕਰ ਲੈ ਮਨਾ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਧੱਤੀ ਵਾਹ। ਹਜ਼ੂਰ ਕਹਿੰਦੇ ਨੇ ਇਹ ਮਿੱਤਰ ਕੀ ਹੋ ਜਾ ਹੈ। ਦਾਤਾਰ ਜੀ ਨੇ ਦੇਖੋ ਇਸ ਗੱਲ ਨੂੰ ਦ੍ਰਿੜ ਕਰਾ ਲਈ, ਇਉਂ ਕਹਿ ਲਈਏ ਨਾ ਕਿ ਸੱਚੇ ਪਾਤਸ਼ਾਹ ਦਾ ਇੱਕ ਇੱਕ ਸ਼ਬਦ ਇੰਨਾ ਗਿਆਨ ਨਾਲ ਪੂਰਤ ਹੈ, ਬੰਦਾ ਸਦੀਆਂ ਭਰ ਇੱਕ ਸ਼ਬਦ ਦੀ ਵਿਆਖਿਆ ਕਰਦਾ ਰਹੇ, ਖਿਮਾ ਕਰੇ ਉਸ ਗੂੜ ਗਿਆਨ ਦਾ ਅੰਤ ਨਹੀਂ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਰਾਗ ਹੈ 31 ਰਾਗਾਂ ਵਿੱਚ ਮਾਲੀ ਗੌੜਾ, ਗੁਰੂ ਅਰਜੁਨ ਸਾਹਿਬ ਦਾ ਸ਼ਬਦ ਹੈ। ਉਹਦੇ ਵਿੱਚ ਡਿੱਗੇ ਹੋਏ ਮਨ ਨੂੰ ਬੜੀ ਵੱਡੀ ਤਰਵਾਸ ਦਿੱਤੀ ਕਿ ਮਨਾ ਰੱਬ ਤੇ ਭਰੋਸਾ ਕਰ, ਇੱਕ ਵਰਗਾ ਕੋਈ ਮਿੱਤਰ ਨਹੀਂ। ਧੰਨ ਗੁਰੂ ਅਰਜੁਨ ਦੇਵ ਜੀ ਨੇ ਉਸ ਇੱਕ ਸ਼ਬਦ ਵਿੱਚ ਤਿੰਨ ਪਦੇ ਨੇ, ਚਾਰ ਪਦੇ ਨੇ ਵੈਸੇ, ਉਹਨਾਂ ਨੇ ਤਿੰਨ ਪਦਿਆਂ ਵਿੱਚ ਕਿਰਪਾਲੂ ਦਾਤਾ ਜੀ ਨੇ ਤਕਰੀਬਨ 12 ਉਦਾਹਰਨਾਂ ਦਿੱਤੀਆਂ ਨੇ ਕਿ ਰੱਬ ਮਿੱਤਰ ਕਿਸ ਤਰ੍ਹਾਂ ਮਦਦ ਕਰਦਾ ਹੈ। ਸਤਿਗੁਰੂ ਦਾ ਅੰਮ੍ਰਿਤ ਬਚਨ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਕਿ ਐਸੋ ਸਹਾਈ ਹਰ ਕੋ ਨਾਮ, ਨਾਮ ਇੱਕ ਮਿੱਤਰ ਹੈ, ਪਰਮਾਤਮਾ ਮਿੱਤਰ ਹੈ। ਸਾਧ ਸੰਗਤ ਭਜ ਪੂਰਨ ਕਾਮ, ਇਹ ਮਿੱਤਰ ਕਿਹੜੇ ਵੇਲੇ ਮਦਦ ਕਰਦਾ? ਧੰਨ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਜਦੋਂ ਬੰਦਾ ਡੁੱਬਦਾ ਹੋਵੇ, ਕੋਈ ਵੀ ਆਸਰਾ ਸਮੁੰਦਰ ਵਿੱਚ ਨਾ ਹੋਵੇ, ਤੇ ਅਚਨਚੇਤ ਕੋਈ ਕਿਸ਼ਤੀ ਤੇ ਬੇੜੀ ਤੇ ਨੌਕਾ ਤੇ ਖਲੋ ਕੇ ਆਵਾਜ਼ ਦੇ ਕਿ ਹਿੰਮਤ ਕਰ, ਮੈਂ ਬੇੜੀ ਲੈ ਕੇ ਤੈਨੂੰ ਵਿੱਚ ਬਿਠਾ ਲੈਣਾ। ਕਹਿੰਦੇ ਇਸ ਤਰ੍ਹਾਂ ਰੱਬ ਮਦਦ ਕਰਦਾ ਜਿਵੇਂ ਡੁੱਬਦੇ ਬੰਦੇ ਦਾ ਕੋਈ ਸਹਾਰਾ ਨਾ ਹੋਵੇ ਤੇ ਬੇੜੀ ਮਿਲ ਜਾਏ, ਉਹਦਾ ਅੰਦਰ ਕਿੰਨਾ ਕੁ ਸੰਤੁਸ਼ਟ ਹੁੰਦਾ ਹੈ। ਕਹਿੰਦੇ ਨੇ ਰੱਬ ਮਿੱਤਰ ਇਸ ਤਰ੍ਹਾਂ ਹੈ, ਘਰ ਨੂੰ ਅੱਗ ਲੱਗੀ ਹੈ, ਸਾਰਾ ਤਨ ਘਰ ਸਲ ਜਲਦਾ ਪਿਆ, ਤੇ ਕਹਿੰਦੇ ਨੇ ਆ ਸਾਰੇ ਲੋਕ ਚਲੇ ਜਾਣ ਤੇ ਅਚਨਚੇਤ ਬੱਦਲ ਬਣ ਕੇ ਆ ਜਾਏ, ਤੇ ਮੋਹਲੇ ਧਾਰ ਬਰਸਾਤ ਹੋਵੇ, ਬੱਦਲ ਫਟ ਜਾਏ ਤੇ ਬੁੱਝ ਦੀ ਕੋਈ ਅੱਗ ਜਿਵੇਂ ਸ਼ਾਤ ਹੁੰਦੀ ਹੈ ਸੱਚ ਜਾਣੀ, ਡੁੱਬਦੇ ਨੂੰ ਬੇੜੀ, ਸੜਦੇ ਨੂੰ ਪਾਣੀ। ਪਿਆਰਿਆ ਇਸੇ ਤਰ੍ਹਾਂ ਪਰਮਾਤਮਾ ਮਦਦ ਮਿੱਤਰ ਕਰਦਾ ਹੈ। ਹਜ਼ੂਰ ਦਾ ਬਚਨ ਹੈ ਬੂਡਤ ਕੋ ਜੈਸੇ ਬੇੜੀ ਮਿਲਤ, ਡੁੱਬਦੇ ਹੋਏ ਨੂੰ ਬੇੜੀ। ਇਹਦਾ ਭਾਵ ਇਹ ਕਿ ਜਿਸ ਦਿਨ ਲੋਕ ਕਹਿਣ ਹੁਣ ਤੇਰਾ ਕੋਈ ਸਹਾਰਾ ਨਹੀਂ, ਹੁਣ ਤੂੰ ਡੁੱਬਿਆ ਤੇ ਡੁੱਬਿਆ, ਕਹਿੰਦੇ ਨੇ ਇਹਨਾਂ ਲੋਕਾਂ ਤੇ ਭਰੋਸਾ ਨਾ ਕਰੀ, ਰੱਬ ਤੇ ਭਰੋਸਾ ਕਰੀ। ਜਦੋਂ ਤੂੰ ਡੁੱਬਣ ਲੱਗੇ ਉਦੋਂ ਵੀ ਉਹ ਮਿੱਤਰ ਬੇੜੀ ਬਣ ਕੇ ਆ ਸਕਦਾ, ਆ ਕੀ ਸਕਦਾ, ਉਹ ਆਉਂਦਾ ਹੈ। ਬੂਝਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ, ਜਿਵੇਂ ਬੁੱਝਦੇ ਹੋ ਦੀਵੇ ਨੂੰ ਕਹਿਣ ਗਿਆ ਦੀਵਾ। ਕਹਿੰਦੇ ਨੇ ਚਾਰ ਕੁ ਬੂੰਦਾ ਤੇਲ ਦੀਆਂ ਪਾ ਜਾ, ਫਿਰ ਬਚਣ ਲੱਗ ਪੈਂਦਾ ਹੈ, ਕਿਉਂਕਿ ਸਾਡੀ ਸੋਚ ਵਿੱਚ ਪਰਮਾਤਮਾ ਦੀ ਰਹਿਮਤ ਵਿੱਚ ਅੰਤਰ ਹੈ। ਮਹਾਂਪੁਰਸ਼ ਇੱਕ ਹੋਏ ਨੇ ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ, ਸ਼ਾਇਦ ਹੋ ਸਕਦਾ ਕਈ ਸੱਜਣ ਉਹਨਾਂ ਦੇ ਨਾਮ ਤੋਂ ਜਾਣੂ ਹੋਣ ਜਾਂ ਨਾ, ਕਈ ਸੱਜਣਾਂ ਨੇ ਪੜਿਆ ਵੀ ਹੋਣਾ। ਇਹ ਮਹਾਂਪੁਰਸ਼ ਗੁਰੂ ਹਰਿ ਸਾਹਿਬ ਦੇ ਘਰੋਂ ਨਿਵਾਜੇ ਹੋਏ ਸਨ। ਇਹਨਾਂ ਦੇ ਇੱਕ ਬਜ਼ੁਰਗ ਹੋਏ ਨੇ ਸ਼ਾਮੂ ਸਚਿਆਰ ਜੀ, ਤੇ ਮੈਂ ਤਾਂ ਅਰਜ਼ ਕਰਨਾ ਹੁੰਦਾ ਕਿਉਂਕਿ ਸਾਡਾ ਹੁਣ ਦਿਨੋ ਦਿਨ ਸੁਭਾਅ ਬਣੀ ਜਾ ਰਿਹਾ ਕਿ ਅਸੀਂ ਰੱਬ ਦੀ ਕਰਨੀ ਵਾਲਿਆਂ ਦੀ, ਜੇ ਸਿੱਖ ਕਿਸੇ ਮਹਾਂਪੁਰਸ਼ ਦੀ ਗੱਲ ਕਰੋ ਨਾ ਗੁਰਮੁਖ ਦੀ, ਅਸੀਂ ਇੱਕੋ ਦਮਕਾਂਗੇ, ਇਹ ਕਿਉਂ ਜੀ? ਮੈਂ ਕੱਲ ਵੀ ਮਨ ਚ ਸੋਚਦਾ ਪਿਆ ਸਾਂ ਵੀ ਪਤਾ ਨੀ ਕਿੰਨੇ ਕੁ ਕਰਨੀ ਵਾਲੇ ਨੇ। ਅਸੀਂ ਅਨ ਮਤ ਦੇ ਫਕੀਰਾਂ ਦੀ ਗੱਲ ਕਰੀਏ, ਮੁਸਲਮਾਨ ਫਕੀਰ ਦੀ ਮੈਂ ਗੱਲ ਕਰਾਂ, ਬੜੇ ਧਿਆਨ ਨਾਲ ਸਾਰੇ ਸੁਣਗੇ, ਹੈ ਉਹ ਵੀ ਰੱਬ ਦੇ ਰੰਗ ਵਿੱਚ ਰੱਤੇ ਹੋਏ। ਪਰ ਜਦੋਂ ਕਿਤੇ ਬਾਬੇ ਨਾਨਕ ਦੇ ਸਿੱਖ ਸਾਧ ਦੀ ਗੱਲ ਕੀਤੀ ਜਾਏ, ਅਸੀਂ ਸਮਝਦੇ ਹਾਂ ਕਿ ਸਿਰਫ ਜੋ ਕੁਝ ਸਾਡੇ ਪੱਲੇ ਅਸੀਂ ਖੁਸ਼ੀਆਂ, ਇਸ ਤੋਂ ਪਹਿਲਾਂ ਕੋਈ ਨਹੀਂ ਹੋਇਆ। ਨਹੀਂ ਪਿਆਰਿਓ, ਰੱਬ ਦੀ ਕਰਨੀ ਵਾਲੇ ਅਨੇਕਾਂ ਰੂਹਾਨੀਅਤ ਨੂੰ ਕਮਾਉਣ ਵਾਲੇ ਹੋਏ ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਮਹਾਂਪੁਰਸ਼ ਭਾਈ ਵੀਰ ਸਿੰਘ, ਉਹਨਾਂ ਦੀ ਸੰਗਤ ਬਹੁਤੇ ਨਾ ਕੀਤੀ। ਇਹ ਮਹਾਂਪੁਰਸ਼ ਤੋਬਾ ਤੇਜ ਸਿੰਘ ਹੈ ਪਾਕਿਸਤਾਨ ਵਿੱਚ, ਉੱਥੇ ਕਥਾ ਕਰਨ ਗਏ। ਮੈਂ ਅਰਜ਼ ਕਰ ਰਿਹਾ ਜਿੱਦਣ ਕੋਈ ਸਹਾਰਾ ਨਾ ਰਹੇ, ਪਰਮਾਤਮਾ ਇੱਕ ਮਿੱਤਰ ਹੈ ਜਿਹੜਾ ਬੌੜੀ ਕਰਦਾ ਹੈ। ਕਹਿੰਦੇ ਨੇ ਜਦੋਂ ਅਸੀਂ ਕਥਾ ਕਰਕੇ ਬਾਹਰ ਨਿਕਲੇ ਤੇ ਦਰਵਾਜ਼ੇ ਵਿੱਚ ਇੱਕ ਸੱਜਣ ਬੈਠਾ ਸੀ, ਕਹਿੰਦਾ ਉਹਦੀ ਸ਼ਕਲ ਦੇਖ ਕੇ ਬਾਬਾ ਜੀ ਲਿਖਦੇ ਨੇ, ਇੰਜ ਪ੍ਰਤੀਤ ਹੁੰਦਾ ਸੀ ਇਹ ਇਸਲਾਮ ਨੂੰ ਮੰਨਣ ਵਾਲਾ ਹੈ। ਕਹਿੰਦੇ ਅਸੀਂ ਬਾਹਰ ਨਿਕਲੇ ਤੇ ਉਹ ਆਪ ਉੱਠਿਆ, ਉਸ ਦੇ ਨਾਲ ਇੱਕ ਬੀਬੀ ਵੀ ਪਿੱਛੋਂ ਉੱਠ ਕੇ ਆਈ। ਮਹਾਂਪੁਰਸ਼ਾਂ ਦੇ ਕੋਲ ਆ ਕੇ ਉਹਨੇ ਨਮਸਕਾਰ ਕੀਤੀ ਤੇ ਰੋ ਪਿਆ। ਉਹਨਾਂ ਪੁੱਛਿਆ ਵੀ ਧੀਰੇ ਦਿੱਤਾ ਦਸ ਖਾਂ, ਤੂੰ ਰੋਇਆ ਕਿਉਂ ਨੇ, ਤੂੰ ਕੌਣ ਹੈ? ਉਹ ਲਿਖਦੇ ਨੇ, ਉਹਨੇ ਸੱਜਣ ਨੇ ਕਿਹਾ, ਮੈਂ ਜਲੰਧਰ ਦਾ ਰਹਿਣ ਵਾਲਾ ਵਾਂ, ਘਾਟਾ ਇੰਨਾ ਪੈ ਚੁੱਕਾ, ਸਭ ਕੁਝ ਮੇਰਾ ਖਤਮ ਹੋ ਗਿਆ, ਮੈਂ ਸਿਰਫ ਸੰਖੇਪ ਵੀ ਚੱਲਾਂ। ਕਹਿੰਦਾ ਆਪਣੇ 20 ਸਾਥ ਛੱਡ ਗਏ ਨੇ, ਦੋਵੇਂ ਜੀ ਆਇਆ ਇਸ ਧਰਮ ਸਥਾਨ ਤੇ ਪਹੁੰਚੇ ਸਨ ਤੇ ਬਾਬਾ ਜੀ ਨੇ ਇੱਕ ਗੱਲ ਕਹੀ, ਗੁਰਮੁਖਾ ਜੇ ਕੋਈ ਸਹਾਰਾ ਨਹੀਂ ਸੰਗਤ ਕਰਿਆ ਕਰ, ਮੈਂ ਵੀ ਸੇਵਾ ਕਰਨਾ, ਜੋ ਰੁੱਖੀ ਮਿੱਸੀ ਮੈਂ ਖਾਂਗਾ ਤੁਸੀਂ ਦੋਵੇਂ ਜੀ ਖਾ ਲਿਆ ਜੇ, ਪਰ ਨਾਲ ਇੱਥੇ ਸੇਵਾ ਜ਼ਰੂਰ ਕਰਿਆ ਕਰੋ। ਕਹਿੰਦਾ ਜਿਸ ਦਿਨ ਦੇ ਆਏ ਆ ਧੀਰਜ ਮਿਲਿਆ, ਝਾੜੂ ਲਾਈ ਦਾ, ਭਾਂਡੇ ਮਾਂਜੀ ਦੇ ਨੇ, ਜੋ ਇਹ ਬਾਬਾ ਜੀ ਸੁੱਕਾ ਮਿਸ਼ਾਬ ਸਕਦੇ ਨੇ ਉਹ ਸਾਨੂੰ ਸ਼ਕਲ ਨਹੀਂ ਦਿੰਦੇ। ਕਹਿੰਦਾ ਅੱਜ ਕਥਾ ਸੁਣੀਏ, ਮਨ ਨੂੰ ਇੱਕ ਪ੍ਰਵਾਸ ਵੱਜ ਗਿਆ ਕਿ ਨਹੀਂ ਮਨਾ ਢੇਰੀ ਨਾ ਢਾਰ, ਅਜੇ ਰੱਬ ਤੇਰੇ ਸਿਰ ਤੇ ਖੈਰ। ਕਹਿੰਦੇ ਮੈਨੂੰ ਇੱਕ ਕਿਰਪਾ ਕਰਕੇ ਦੱਸੋ, ਕੋਈ ਇਹੋ ਜਿਹਾ ਕਲਾਮ ਦੱਸੋ ਜਿਹਦੇ ਨਾਲ ਮੇਰੇ ਡਿੱਗੇ ਹੋਏ ਅੰਦਰ ਨੂੰ ਸਹਾਰਾ ਮਿਲ ਜਾਏ। ਬੇਨਤੀ ਮੇਰੀ ਸਮਝੋ, ਇਹਦਾ ਭਾਵ ਇਹ ਨਹੀਂ ਕਿ ਸ਼ਾਇਦ ਅਸੀਂ ਸ਼ਬਦ ਲਿਖ ਕੇ ਉਧਰ ਚੱਲਣ ਵਾਲੀ ਗੱਲ। ਜਦੋਂ ਕਿਸੇ ਵੈਦ ਕੋਲ ਕੋਈ ਰੋਗੀ ਜਾਂਦਾ ਹੈ ਤੇ ਸਿਆਣਾ ਵੈਦ ਉਹਦੇ ਘਰ ਵਿੱਚ ਦਵਾਈਆਂ ਅਨੇਕਾਂ ਨੇ, ਪਰ ਉਹ ਰੋਗ ਦੇਖ ਕੇ ਉਹਨੂੰ ਦਵਾਈ ਦਿੰਦਾ ਜਿਹੜੀ ਉਹਨੂੰ ਫਿੱਟ ਆਉਂਦੀ ਹੋਵੇ। ਕਹਿਣ ਲੱਗਾ, ਮੈਨੂੰ ਕੋਈ ਕਲਾਮ ਦੱਸੋ ਜਿਹਦੇ ਨਾਲ ਮੇਰਾ ਕੁਝ ਬਣ ਜਾਏ। ਮਹਾਂਪੁਰਸ਼ਾਂ ਨੇ ਪੈਨ ਲਿਆ ਤੇ ਕਾਗਜ਼ ਦੇ ਟੁਕੜੇ ਵਿੱਚ ਉਰਦੂ ਲਿਪੀ ਵਿੱਚ ਇਹ ਬਚਨ ਲਿਖ ਦਿੱਤੇ, ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚੋਂ, ਸੁਖਮਨੀ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ, ਕਿ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਜਦੋਂ ਇਹ ਸ਼ਬਦ ਲਿਖ ਦਿੱਤੇ ਨਾ ਤੇ ਨਾਲ ਹੀ ਗੱਲ ਕੀ, ਇਸ ਬੱਚੇ ਨੂੰ ਬਹਿੰਦਿਆਂ ਉੱਠਦਿਆਂ ਜਪਦਿਆਂ ਖਲੋਤਿਆਂ ਤੂੰ ਜਪੀ ਜਾਣਾ ਹੈ, ਕਿਉਂਕਿ ਸਾਡੇ ਦੋ ਮਨ ਨੇ, ਇੱਕ ਅਚੇਤ ਮਨ ਹੈ ਇੱਕ ਸੁਚੇਤ ਮਨ ਹੈ। ਜੋ ਕੁਝ ਅਸੀਂ ਸੁਚੇਤ ਮਨ ਦੇ ਨਾਲ ਆਪਾਂ ਜਪੀ ਜਾਵਾਂਗੇ, ਜਿਹੜਾ ਸਾਡਾ ਅੰਦਰ ਵਾਲਾ ਮਨ ਹੈ, ਅਸਲ ਵਿੱਚ ਇਹ ਜਪਦਿਆਂ ਜਪਦਿਆਂ ਇੱਕ ਦਿਨ ਉਹਦੇ ਵਿੱਚ ਜਾ ਬੈਠਦਾ ਤੇ ਪਿਆਰਿਓ ਫਿਰ ਕਈ ਵਾਰੀ ਭਾਵੇਂ ਲੱਗਦਾ ਨਹੀਂ ਜਪਦਾ ਪਿਆ, ਥੋੜੀ ਜਿਹੀ ਗੁਰੂ ਦੀ ਆਵਾਜ਼ ਸੁਣਾਈ ਦਿੰਦੀ ਅੰਦਰੋਂ, ਫਿਰ ਉਹ ਵਾਹਿਗੁਰੂ ਦਾ ਜਾਪ ਤੁਰ ਪੈਂਦਾ ਹੈ। ਜੇ ਹੈ ਤੇ ਨਿਕਲਦਾ ਨਾ, ਜੇ ਅੰਦਰ ਹੋਵੇ ਨਾ ਤੇ ਨਿਕਲੇ ਕਿਉਂ ਨਾ, ਕਿਹਾ ਵੀ ਪ੍ਰਭ ਕੈ ਸਿਮਰ ਰਿੱਧ ਸਿੱਧ ਨੌ ਨਿਧ, ਤੈਨੂੰ ਜਪੀ ਜਾਣਾ। ਕਹਿੰਦੇ ਨੇ ਉਸ ਨੇ ਸ਼ੁਰੂ ਕਰਤਾ ਜੀ, ਭਰੋਸਾ ਵੱਜ ਗਿਆ। ਕਈ ਵਾਰੀ ਕੀ ਹੁੰਦਾ, ਇਹ ਹੀ ਮਾਨ ਲੈ ਬੈਠਦਾ ਸੀ ਤਾਂ ਸਿੱਖਾਂ ਕਰ ਜੰਮੇ ਆ, ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਏ, ਬਾਬਾ ਨਾਨਕ ਸਾਹਿਬ ਸਾਡੇ ਗੁਰੂ ਨੇ, ਪਰ ਜਪਦੇ ਕੋਈ ਨੀ, ਗੱਲ ਮੰਨਦੇ ਕੋਈ ਨੀ। ਕਿਉਂਕਿ ਕਈ ਵਾਰੀ ਘਰ ਦਾ ਸਿਆਣਾ ਬੰਦਾ ਹੋਵੇ, ਘਰ ਦੇ ਜੀ ਉਹਦੀ ਸਿਆਣਪ ਤੋਂ ਕੰਮ ਨਹੀਂ ਲੈ ਸਕਦੇ, ਕਿਉਂਕਿ ਇਹ ਮਾਣ ਬੜਾ ਹੁੰਦਾ ਸੀ ਰਿਸ਼ਤੇਦਾਰੀ ਸਾਡੀ। ਹੁਣ ਉਹ ਬੰਦਾ ਅਨਮਤ ਵਿੱਚੋਂ ਆਇਆ, ਉਹਨੇ ਸ਼ਬਦ ਸੁਣਿਆ, ਦੋ ਤੁਕਾਂ ਉਹਨੇ ਦ੍ਰਿੜ ਕਰ ਲਈਆਂ ਜੀ, ਬਹਿੰਦਿਆਂ ਉੱਠਦਿਆਂ ਖਲੋਤਿਆਂ ਉਹ ਜਪੀ ਜਾਏ। ਤੀਸਰੇ ਦਿਨ ਹੋਇਆ, ਕੁਝ ਦਿਨ ਲੰਘੇ, ਉੱਥੇ ਇੱਕ ਫੌਜੀ ਅਫਸਰ ਆ ਗਿਆ, ਉਹਨੇ ਵੀ ਕਥਾ ਸੁਣੀ। ਜਦੋਂ ਸੰਪੂਰਨਤਾ ਹੋਈ ਕਥਾ ਦੀ ਤੇ ਉਹ ਸੱਜਣ ਮਹਾਂਪੁਰਸ਼ਾਂ ਦਾ ਸੰਗੀ ਸੀ ਤੇ ਇਹਨੇ ਦੇਖਿਆ ਵੀ ਇਹ ਮੁਸਲਮਾਨ ਇਹ ਸੇਵਾ ਕਰਦਾ, ਆਪਣੇ ਬੋਲੇ ਦੇ ਖੇਲਦੇ, ਇਹਨੇ ਕੁਝ ਜਪਦਾ। ਇਹਨੇ ਕੋਲ ਬੁਲਾ ਕੇ ਪੁੱਛਿਆ, ਉਹਨੇ ਪੂਰੀ ਵਿਥਿਆ ਸੁਣਾਈ। ਕਹਿੰਦਾ ਮੇਰੇ ਨਾਲ ਆਹ ਕੁਝ ਵਾਪਰਿਆ। ਤੇ ਉਸ ਫੌਜੀ ਆਫਿਸਰ ਨੇ ਕਿਹਾ, ਕਹਿੰਦਾ ਮੈਨੂੰ ਮਿਲੇ ਨੇ ਮਰਬੇ, ਜੇ ਤੂੰ ਕਿਰਤ ਕਰਨੀ ਚਾਹੁੰਦਾ ਤੇ ਮੇਰੇ ਜਿਹੜੇ ਮਜਾਰੇ ਨੇ ਕੰਮ ਕਰਨ ਵਾਲੇ ਨੇ, ਉਹਨਾਂ ਨੂੰ ਮੈਂ ਖੇਤ ਦਿੱਤੇ ਨੇ, ਬਲਦ ਦਿੱਤੇ ਨੇ, ਉਹ ਵਾਹੀ ਕਰਦੇ ਨੇ, ਤੂੰ ਸਿਰਫ ਉੱਥੇ ਰਖਵਾਲੀ ਕਰੀ ਜਾ, ਜਿੰਨਾ ਤੈਨੂੰ ਖਾਣ ਪਾਣ ਨੂੰ ਚਾਹੀਦਾ ਮੈਂ ਦਿਆਂਗਾ ਸਾਲ ਦੇ ਪੈਸੇ। ਉਹ ਚਲਾ ਗਿਆ ਉਹਦੇ ਨਾਲ। ਕਹਿੰਦੇ ਉੱਥੇ ਪਹਿਲੇ ਸਾਲ ਉਹਨੇ ਰਖਵਾਲੀ ਕੀਤੀ, ਪਰ ਉਹਨੇ ਬਾਣੀ ਦਾ ਉਹ ਅੰਮ੍ਰਿਤ ਬਚਨ ਵੀ ਛੱਡਿਆ, ਜਪੀ ਗਿਆ ਉਹ ਦਿਨ ਰਾਤ ਉਸ ਕਲਾਮ ਨੂੰ। ਰੱਬ ਨੇ ਮਿਹਰ ਕੀਤੀ, ਸਾਲ ਬਾਅਦ ਜਦੋਂ ਸਰਦਾਰ ਜੀ ਆਏ, ਉਹਨਾਂ ਨੂੰ ਹੱਥ ਜੋੜ ਕੇ ਕਹਿੰਦਾ ਵੀ ਵੇਖੋ, ਮੈਂ ਅੱਜ ਤੋਂ ਬਾਅਦ ਤੁਹਾਡੇ ਤੋਂ ਮਾਇਆ ਨਹੀਂ ਲਾਂਗਾ, ਪਰ ਮੈਨੂੰ ਅੱਜ ਕੁ ਕਿੱਲੇ ਵਾਹੀ ਵਾਸਤੇ ਦੇ ਦਿਓ, ਕੁਝ ਮਾਇਆ ਦੇ ਦਿਓ, ਮੈਂ ਬਲਦ ਲੈ ਲਾਂ, ਮੈਂ ਇਹਦੇ ਵਿੱਚੋਂ ਹਿੱਸਾ ਵੀ ਦਾਂਗਾ। ਤੇ ਮੈਨੂੰ ਉਹ ਤਰਸ ਆਇਆ, ਉਹ ਸੱਜਣ ਨੇ ਕੁਝ ਕਿੱਲੇ ਦਿੱਤੇ, ਯੋਗ ਬਣਾ ਦਿੱਤੀ, ਪਰ ਜਦੋਂ ਉਹਨੇ ਹਲ ਵਾਹਣਾ ਸ਼ੁਰੂ ਕੀਤਾ ਤੇ ਗੁਰੂ ਅਰਜਨ ਦੇਵ ਜੀ ਦਾ ਅੰਮ੍ਰਿਤ ਬਚਨ ਉਹਦੀ ਰਸਨਾ ਤੇ, ਉਹਨੇ ਉਹ ਬਚਨ ਨੂੰ ਭੁਲਾਇਆ ਨਹੀਂ ਕਿ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ ਜਪੀ ਗਿਆ। 6 ਮਹੀਨਿਆਂ ਬਾਅਦ ਜਦੋਂ ਫਸਲ ਵੱਢ ਕੇ ਲਿਆਂਦੀ, ਮਰੱਬੇ ਮਰੱਬੇ ਵਾਲਿਆਂ ਦਾ ਮੁਕਾਬਲਾ ਉਹਦੇ 8 ਕਿੱਲਿਆਂ ਨੇ ਕੀਤਾ। ਕਿਉਂਕਿ ਰੱਬ ਜਦੋਂ ਬਰਕਤ ਪਾਉਣ ਤੇ ਆਵੇ ਕੱਚੀਆਂ ਵੀ ਪੱਕਿਆਂ ਦੇ ਭਾਅ ਵਿਕਦੀਆਂ ਨੇ। ਉਹ ਸਰਦਾਰ ਜੀ ਤੋਂ ਪੈਲੀ ਲੈਂਦਾ ਲੈਂਦਾ ਮੁੱਕਦੀ ਗੱਲ ਕੀ ਕਿ ਉਹ ਆਪ ਇੱਕ ਪਿੰਡ ਦਾ ਮਾਲਕ ਬਣ ਗਿਆ, ਆਪ ਉਹਦੇ ਮਰੱਬੇ, ਆਪ ਉਹਦੀਆਂ ਹਵੇਲੀਆਂ, ਆਪ ਉਹਦੇ ਬਲਦ, ਆਪ ਉਹਦੇ ਨੌਕਰ। ਮਹਾਂਪੁਰਸ਼ ਕਹਿੰਦੇ ਨੇ ਸੀ ਪਰਤ ਕੇ ਫਿਰ ਕਈ ਸਾਲਾਂ ਤੋਂ ਬਾਅਦ ਗਏ, ਉਹ ਸੱਜਣ ਸਾਨੂੰ ਮਿਲਣ ਆਇਆ। ਹੁਣ ਜਦੋਂ ਮਿਲਣ ਆਇਆ ਕਥਾ ਉਹਨੇ ਸੁਣੀ ਤੇ ਬੈਰਾਗ ਵਿੱਚ ਆ ਕੇ ਕਥਾ ਤੋਂ ਬਾਅਦ ਮਿਲਿਆ ਤੇ ਹੱਥ ਜੋੜ ਕੇ ਕਹਿੰਦਾ ਮਹਾਂਪੁਰਸ਼ੋ ਮੈਨੂੰ ਪਛਾਣਿਆ ਜੇ? ਕਹਿਣ ਲੱਗੇ ਸੋਚੀ ਪੈ ਗਏ, ਕਹਿੰਦਾ ਮੈਨੂੰ ਪਛਾਣਿਆ ਜੇ? ਤੇ ਨਾਲ ਹੀ ਉਹਨੇ ਕਾਗਜ਼ ਦਾ ਟੁਕੜਾ ਕੱਢ ਕੇ ਸਾਹਮਣੇ ਕੀਤਾ। ਕਹਿਣ ਲੱਗਾ ਮੈਂ ਉਹ ਹਾਂ ਜਿਹੜਾ ਇੱਕ ਦਿਨ ਲਾਚਾਰ ਹੋ ਕੇ ਇਸ ਦਰ ਤੇ ਡਿੱਗਾ ਸਾਂ, ਆ ਤੁਹਾਡੇ ਲਿਖੇ ਹੋਏ ਸ਼ਬਦ ਮੈਨੂੰ ਚੇਤੇ ਨੇ। ਕਹਿਣ ਲੱਗੇ ਤੇਰਾ ਰੋਟੀ ਪਾਣੀ? ਕਹਿੰਦਾ ਮੇਰੇ ਗੁਰੂ ਦੀ ਦਇਆ, ਅੱਜ ਬਾਬੇ ਨਾਨਕ ਦਾ ਮਿਹਰ ਹੈ, ਉਹਦੀ ਫਦਲ ਨਾਲ ਅੱਜ ਮੈਂ ਆਪਣੇ ਪਿੰਡ ਦਾ ਚੌਧਰੀ ਹਾਂ। ਮੇਰੇ ਆਪਣੇ ਮਰੱਬੇ ਨੇ, ਮੇਰੇ ਆਪਣੇ ਬਲਦ ਨੇ, ਮੇਰੇ ਆਪਣੇ ਨੌਕਰ ਨੇ। ਨਾਲ ਹੀ ਚਰਨ ਪਕੜ ਕੇ ਕਹਿੰਦਾ ਜਦੋਂ ਮੇਰਾ ਕੋਈ ਨਹੀਂ ਸੀ ਉਦੋਂ ਇਹ ਕਲਾਮ ਮੇਰਾ ਬਣਿਆ, ਹੁਣ ਮੈਨੂੰ ਇੱਕ ਕਿਰਪਾ ਕਰੋ। ਸਭ ਕੁਝ ਰੱਬ ਨੇ ਦੱਸ ਦਿੱਤਾ ਹੈ ਕਿ ਲੋਕ ਵਿੱਚ ਤੇ ਬਹੁਤ ਹੈ, ਰੱਬ ਦੇ ਘਰ ਵਿੱਚ ਜਾਣ ਵਾਸਤੇ ਕੋਈ ਗੱਲ ਦੱਸੋ। ਕਹਿੰਦੇ ਨੇ ਉਹਨਾਂ ਨੇ ਨਾਲ ਹੀ ਕਹਿ ਦਿੱਤਾ, ਕਹਿਣ ਲੱਗੇ ਮੇਰਾ ਗੁਰੂ ਸਮਰੱਥ ਲੋਕ ਤੇ ਪਰਲੋਕ ਰੱਖਣ ਵਾਲਾ ਹੈ। ਪਹਿਲੀ ਤੁਕ ਲੋਕ ਵੀ ਰੱਖਦੀ, ਪ੍ਰਭ ਕੈ ਸਿਮਰਨ ਰਿਧ ਸਿੱਧ ਨੌ ਨਿਧ। ਅਗਲੀ ਤੋਕੇ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਬਸ ਚੇਤੇ ਰੱਖ ਲੈ, ਸਿਮਰਨ ਨੇ ਲੋਕ ਵੀ ਸਵਾਰਨ ਹੈ ਪਰਲੋਕ ਵੀ। ਮੇਰੇ ਕਹਿਣ ਤੋਂ ਮੁਰਾਦ ਦੇ ਗੁਰਸਿੱਖੋ, ਸੁਖਮਨੀ ਸਾਹਿਬ ਤਾਂ ਅੱਜ ਵੀ ਹੋਈ ਹੈ, ਗੁਰੂ ਗ੍ਰੰਥ ਸਾਹਿਬ ਤਾਂ ਅੱਜ ਵੀ ਬਚਨ ਉਹ ਨੇ, ਸਿਰ ਭਰੋਸਾ ਬਾਜਿਆ। ਮੇਰੇ ਬਾਬਾ ਜੀ ਨੇ ਕਿਹਾ, ਕਹਿਣ ਲੱਗੇ ਰੱਬ ਐਸਾ ਮਿੱਤਰ ਹੈ, ਐਸੋ ਸਹਾਈ ਕਰ ਕੋ ਨਾਮ, ਸਾਧ ਸੰਗਤ ਭਜ ਪੂਰਨ ਕਾਮ, ਬੂਢਤ ਕੋ ਜੈਸੇ ਬੇੜੀ ਮਿਲਤ, ਬੂਝਿਤ ਦੀਪਕ ਮਿਲਤ ਤਿਲਤ, ਜਲਦ ਅਗਨੀ ਮਿਲਤ ਨੀਰ, ਜੈਸੇ ਬਾਰਕ ਮੁੱਖ ਹੈ ਖੀਰ। ਰੱਬ ਇਸ ਤਰ੍ਹਾਂ ਮਿੱਤਰ ਹੈ ਜਿਵੇਂ ਰੋਂਦੇ ਬੱਚੇ ਨੂੰ ਮਾਂ ਦਾ ਦੁੱਧ ਮਿਲ ਜਾਏ, ਤੇ ਜਿਵੇਂ ਪਿਆਰੇ ਡੁੱਬਦੇ ਹੋਏ ਨੂੰ, ਸੜਦੇ ਹੋਏ ਨੂੰ ਕੋਈ ਪਾਣੀ ਮਿਲ ਜਾਏ। ਹਜ਼ੂਰ ਕਹਿੰਦੇ ਨੇ ਇੰਨਾ ਪਰਮਾਤਮਾ ਦਿਆਲੂ ਹੈ। ਅੱਜ ਮੇਰੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕਈ ਕਿਰਪਾਲਤਾ ਕੀਤੀ ਤੇ ਬਖਸ਼ਿਸ਼ ਕੀਤੀ। ਉਹਨੇ ਹਰ ਲਬਦੋ ਮਿੱਤਰ ਸੁਮਿਤੋ, ਇਹ ਦੋ ਸ਼ਬਦ ਨੇ ਮਿੱਤਰ ਸੁਮਿਤੋ। ਮਿੱਤਰ ਦਾ ਆਖਰੀ ਅਰਥ ਅਸੀਂ ਸਮਝਦੇ ਹਾਂ ਦੋਸਤ, ਜਿਹਦੇ ਨਾਲ ਅੰਦਰ ਦਾ ਲਗਾਵ ਹੈ। ਤੇ ਅੱਗੇ ਸ਼ਬਦ ਆਇਆ ਸੁਮਿਤੋ, ਸੁਮਿਤੋ ਸੂ ਜਿਹੜਾ ਸ਼ਬਦ ਹੈ ਸੱਚੇ ਨੂੰ ਔਂਕੜ, ਇਹਦਾ ਅਰਥ ਹੈ ਸ੍ਰੇਸ਼ਟ। ਮਿੱਤੋ ਮਿੱਤਰ, ਕਹਿਣ ਲੱਗੇ ਦੁਨੀਆਂ ਵਿੱਚ ਅਨੇਕਾਂ ਮਿੱਤਰ ਨੇ, ਹਰ ਲਬਦੋ ਮਿੱਤਰ ਸੁਮਿਤੋ, ਪਰ ਪਰਮਾਤਮਾ ਇੱਕ ਉਹ ਮਿੱਤਰ ਮਿਲਿਆ ਜਿਹੜਾ ਸਾਰੇ ਮਿੱਤਰਾਂ ਨਾਲੋਂ ਸ੍ਰੇਸ਼ਟ ਹੈ। ਉਹ ਮਿੱਤਰ ਕੈਸਾ ਹੈ? ਜਿੱਥੇ ਹਰ ਆਰਾਧੀਐ ਤਿੱਥੇ ਹਰ ਮਿੱਤ ਸਹਾਈ। ਉਹ ਕੈਸਾ ਮਿੱਤਰ ਹੈ ਜਿਹਨੂੰ ਸਾਹਿਬ ਨੇ ਕਿਹਾ, ਕਹਿਣ ਲੱਗੇ ਜਨ ਕੋ ਪ੍ਰਭ ਸੰਗੇ ਅਸਨੇ, ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕੇ। ਮਾਨ ਮਾਂਗੂ ਤਾਨ ਮਾਂਗੂ ਧਨ ਲਕਸ਼ਮੀ ਸੁਧ ਦੇ। ਉਹ ਕੈਸਾ ਮਿੱਤਰ ਹੈ ਤੂੰ ਸਦਨੀ ਸਾਈ, ਜਿੱਥੇ ਹੋ ਜਾਈ ਸਾਚਾ ਸਿਰਜਨ ਹਾਰ ਜੀਉ। ਹਰ ਲਬਦੋ ਮਿੱਤਰ ਸੁਮਿਤੋ। ਗੁਰੂ ਅਰਜਨ ਸਾਹਿਬ ਮੇਰ ਕਰਦੇ ਨੇ ਪਰਮਾਤਮਾ ਮਿੱਤਰ ਇੱਕ ਐਸਾ ਲੱਭਿਆ ਜਿਹੜਾ ਦੁਨੀਆਂ ਦੇ ਮਿੱਤਰਾਂ ਵਿੱਚੋਂ ਸ੍ਰੇਸ਼ਟ ਮਿੱਤਰ ਹੈ। ਹਜ਼ੂਰ ਕਹਿੰਦੇ ਨੇ ਬੇਦਾਰਨ ਕਦੇ ਨਾ ਚਿੱਤੋ। ਬੇਦਾਰਨ ਦਾ ਅਖਰੀ ਅਰਥ ਹੁੰਦਾ ਤੋੜ ਦੇਣਾ। ਇੱਥੇ ਵੀ ਬੇਦਾਰਨ ਕਦੇ ਨਾ ਚਿੱਤੋ, ਚਿੱਤੋ ਦਾ ਅਰਥ ਅੰਦਰ ਵਾਲਾ ਚਿੱਤ, ਅੰਦਰ ਵਾਲਾ ਦਿਲ। ਕਹਿਣ ਲੱਗੇ ਦੁਨੀਆਂ ਦੇ ਮਿੱਤਰ ਕਈ ਸਾਲਾਂ ਬਾਅਦ ਦਿਲ ਤੋੜ ਦਿੰਦੇ ਨੇ, ਪਰਮਾਤਮਾ ਐਸਾ ਜਿਹੜਾ ਮਰਨ ਤੋਂ ਬਾਅਦ ਵੀ ਜਿੰਦ ਨੂੰ ਟੁੱਟਣ ਨਹੀਂ ਦਿੰਦਾ, ਸਹਾਰਾ ਦਿੰਦਾ ਹੈ। ਬੇਦਾਰਨ ਕਦੇ ਨਾ ਚਿੱਤੋ, ਕਦੀ ਵੀ ਤੇਰੇ ਚਿੱਤ ਨੂੰ ਡੋਲਣ ਨਹੀਂ ਦਏਗਾ, ਕਦੀ ਵੀ ਤੇਰੇ ਚਿੱਤ ਨੂੰ ਡਿੱਗਣ ਨਹੀਂ ਦਏਗਾ, ਟੁੱਟਣ ਨਹੀਂ ਦਏਗਾ। ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਾਰੂ ਦੱਖਣੇ ਅਸੀਂ ਪੜ੍ਹਦੇ, ਉਹ ਮੈਂ ਅੱਜ ਸੱਤਵੀਂ ਪੌੜੀ ਤੁਸੀਂ ਪੜ੍ਹਿਓ, ਮੈਂ ਸਿਰਫ ਸੰਖੇਪ ਵਿੱਚ ਅਰਜ਼ ਕਰ ਜਾਣਾ। ਉਹਦੇ ਨਾਲ ਤਿੰਨ ਸ਼ਲੋਕ ਨੇ। ਪਹਿਲਾ ਸ਼ਲੋਕ ਹੈ ਮਾਰੂ ਦੱਖਣੇ ਦੀ, ਉਹ ਸੱਤਵੀਂ ਪੌੜੀ ਦਾ, ਕਿ ਅਗਾਂਹ ਕੂ ਤਰਾਂ ਪਿੱਛਾ ਫੇਰ ਨਾ ਮੁੜ। ਦੂਜਾ ਸ਼ਲੋਕ ਹੈ ਕਿ ਸੱਜਣ ਮਹਿੰਦਾ ਚਾਹੀਆ ਹੱਬ ਕਹੀ ਦਾ ਮਿੱਤ। ਇਹਦੇ ਅਰਥ ਨੇ ਸੱਜਣ ਮਹਿੰਦਾ ਚਾਹੀਆ, ਚਾਹੀਆ ਦਾ ਅਰਥ ਹੈ ਚਾਹ ਵਾਲਾ, ਬੱਧਾ ਚੱਟੀ ਵਾਲਾ ਨਹੀਂ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੇਰਾ ਸੱਜਣ ਜਿਹੜਾ ਹੈ ਨਾ, ਜਦੋਂ ਉਹਨੂੰ ਆਵਾਜ਼ ਮਾਰਨਾ ਤੇ ਕਦੀ ਰੁੱਖਾਂ ਨਹੀਂ ਬੋਲਦਾ, ਜਦੋਂ ਵੀ ਬੋਲਦਾ ਚਾਹ ਨਾਲ ਹੀ ਬੋਲਦਾ ਹੈ। ਹਰ ਲੱਭ ਦੋ ਮਿੱਤਰ ਸੁਮਿਤੋ, ਬੇਦਾਰ ਕਦੇ ਮੈਂ ਚਿੱਤੋਂ ਕਦੀ ਵੀ ਮੇਰੇ ਅੰਦਰ ਨੂੰ ਤੋੜਿਆ ਨਹੀਂ। ਕਹਿਣ ਲੱਗੇ ਪਿਆਰਿਓ ਸੱਜਣ ਮਹਿੰਗਾ ਚਾਹੀਆ ਹੱਬ ਕਹੀ ਦਾ ਮਿੱਤ ਹੱਬੇ ਜਾਣਨ ਆਪਣੇ ਕਾਹੇ ਨਾ ਕਹੀ ਨਾ ਠਾਹੇ ਚਿੱਤ ਜਿਹੜਾ ਉਹਦਾ ਬਣ ਜਾਂਦਾ ਇੱਕ ਮਿੱਤਰ ਅਣਗਿਣਤ ਲੋਕਾਂ ਦਾ ਮਿੱਤਰ ਹੈ ਤੇ ਕਹਿੰਦੇ ਨੇ ਕਦੀ ਵੀ ਉਹਨੇ ਕਿਸੇ ਦੇ ਚਿੱਤ ਨੂੰ ਤੋੜਿਆ ਨਹੀਂ। ਇਸ ਤੋਂ ਅੱਗੇ ਫਿਰ ਪੌੜੀ ਹੁੰਦੀ ਹੈ ਉਹ ਪੌੜੀ ਹੈ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੁੱਛਦਾ ਹੱਬ ਕਹੀ ਦਾ ਮਿੱਤ ਤੂੰ ਸਾਰਿਆਂ ਦਾ ਮਿੱਤਰ ਹੈ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੁੱਛਦਾ ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵੇ ਖਾਇ ਖਰਚ ਰਹਿੰਦਾ ਇਹ ਵੈਰੀ ਮਿੱਤਰ ਸਭ ਕੀਤਿਆ ਨੇ ਮੰਗਾ ਮੰਦਾ ਪਿਆਰਿਓ ਰੱਬ ਵਰਗਾ ਮਿੱਤਰ ਕੋਈ ਨੀ ਹਰ ਲੱਭ ਦੋ ਮਿੱਤਰ ਮਿੱਤਰ ਸੁਮਿਤੋ ਬੇਦਾਰਨ ਕਦੇ ਨਾ ਚਿੱਤੋ ਕਦੀ ਵੀ ਕਿਸੇ ਦੇ ਅੰਦਰ ਨੂੰ ਢਾਂਦਾ ਨਹੀਂ। ਸਾਹਿਬ ਕਹਿੰਦੇ ਨੇ ਜਾਂ ਕਾ ਅਸਥਲ ਤੋਲ ਅਮਿਤੋ ਅਸਥਲ ਦਾ ਅਖਰੀ ਅਰਥ ਹੁੰਦਾ ਟਿਕਾਣਾ ਕਿ ਜਿਸ ਪਰਮਾਤਮਾ ਦਾ ਟਿਕਾਣਾ ਜਿਹਨੂੰ ਮਿਣਿਆ ਨੀ ਜਾ ਸਕਦਾ ਤੋਲਿਆ ਨੀ ਜਾ ਸਕਦਾ ਜਿਹਦੇ ਟਿਕਾਣੇ ਦਾ ਥਾਂ ਨੀ ਪਾਇਆ ਜਾ ਸਕਦਾ ਤੇ ਧੰਨ ਗੁਰੂ ਨਾਨਕ ਸਾਹਿਬ ਅੱਗੇ ਗੁਰੂ ਅਰਜਨ ਸਾਹਿਬ ਕਹਿੰਦੇ ਸੋਈ ਨਾਨਕ ਸਖਾ ਜੀ ਸੰਗ ਕੀਤੋ ਇੱਥੇ ਪਾਠ ਹੈ ਸੱਸੇ ਨੂੰ ਹੋੜਾ ਵੀ ਲੱਗਾ ਤੇ ਔਂਕੜ ਵੀ ਲੱਗੀ। ਆਪਨੇ ਕਈ ਵਾਰੀ ਪਾਠ ਕਰਦੇ ਪਾਠ ਆਵੇਗਾ ਗੋਪਾਲ ਹੁੰਦਾ ਗੱਗੇ ਉੱਤੇ ਹੋੜਾ ਵੀ ਤੇ ਗੱਗੇ ਥੱਲੇ ਔਂਕੜ ਵੀ ਗੋਬਿੰਦ ਹੁੰਦਾ ਉੱਥੇ ਗੱਗੇ ਉੱਤੇ ਹੋੜਾ ਵੀ ਤੇ ਗੱਗੇ ਥੱਲੇ ਔਂਕੜ ਵੀ। ਅਸੀਂ ਕਈ ਵਾਰੀ ਕਹਿੰਦੇ ਹਾਂ ਪਾਠ ਕਿਹੜਾ ਪੜਨਾ ਔਂਕੜ ਬੋਲਣੀ ਹੈ ਕਿ ਹੋੜਾ ਬੋਲਣਾ ਹੈ। ਅਸਲ ਵਿੱਚ ਜਦੋਂ ਪਾਠ ਅਸੀਂ ਕਰਨੇ ਹਾਂ ਜਿੱਥੇ ਰੂਹਾਨੀਅਤ ਰਹਿਮਤਾਂ ਨੇ ਉੱਥੇ ਛੰਦਾਬੰਦੀ ਕਾਵਕ ਰੂਪ ਵੀ ਹਜ਼ੂਰ ਨੇ ਸੰਪੂਰਨ ਰੱਖਿਆ ਹੈ। ਕਵਿਤਾ ਦੇ ਤੋਲ ਲਈ ਪੂਰਿਆਂ ਕਰਨ ਵਾਸਤੇ ਹੋੜਾ ਲਾਇਆ ਹੈ ਤੇ ਅਸਲ ਵੀ ਜਦੋਂ ਇਹਦਾ ਉਚਾਰਨ ਕਰਨਾ ਤੇ ਉਚਾਰਨ ਔਂਕੜ ਵਾਲਾ ਕਰਨਾ ਹੈ। ਜਿੱਥੇ ਔਂਕੜ ਨੇ ਉੱਥੇ ਪੜ੍ਹਨੇ ਆ ਗੋਪਾਲ ਗੋਪਾਲ ਵੀ ਨਹੀਂ ਤੇ ਜਿੱਥੇ ਥੱਲੇ ਔਂਕੜ ਲੱਗੀ ਉਹਦਾ ਪਾਠ ਕਰਨਾ ਗੋਪਾਲ ਥੋੜੀ ਜਿਹੀ ਬੋਲ ਕੇ। ਇੱਥੇ ਹੁਣ ਸਾਹਿਬ ਕਹਿੰਦੇ ਨੇ ਸੋਈ ਸੱਸੇ ਨੂੰ ਹੋੜਾ ਵੀ ਹੈ ਤੇ ਔਂਕੜ ਵੀ। ਪਾਠ ਸੋਈ ਨਹੀਂ ਪਾਠ ਹੈ ਸੋਈ ਇਹਦਾ ਮਤਲਬ ਕਿ ਉਹ ਜਿਵੇਂ ਅਸੀਂ ਇੱਕ ਬਚਨ ਪੜ੍ਹਨੇ ਆਮ ਤੌਰ ਤੇ ਪੜਿਆ ਜਾਂਦਾ ਸੋ ਕਹੋ ਟਲ ਗੁਰ ਸੇਵੀਆ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਸੋ ਸ਼ਬਦ ਨਹੀਂ ਹੈਗਾ ਸੱਸੇ ਨੂੰ ਔਂਕੜ ਲੱਗੀ ਹੈ ਸੱਸੇ ਨੂੰ ਕੋੜਾ ਨਹੀਂ ਲੱਗਾ ਸੋ ਕਹੋ ਟਲ ਹੈ ਸੋ ਕਹੋ ਟਲ ਨਹੀਂ। ਹਜ਼ੂਰ ਇੱਥੇ ਮੇਰ ਪਾ ਕਰਦੇ ਨੇ ਸੋਈ ਨਾਨਕ ਕਹਿੰਦੇ ਨੇ ਉਹ ਪ੍ਰਮਾਤਮਾ ਕਿਹੜਾ ਜਿਹਨੂੰ ਕਹਿ ਮਿੱਤਰਾਂ ਵਿੱਚੋਂ ਸ੍ਰੇਸ਼ਟ ਮਿੱਤਰ। ਕਹਿਣ ਲੱਗੇ ਸਖਾ ਸਖਾ ਦਾ ਅਰਥ ਹੈ ਸਾਥੀ ਦੋਸਤ ਮਿੱਤਰ ਤੇ ਕਾਹਦਾ ਮਿੱਤਰ। ਕਹਿਣ ਲੱਗੇ ਜੀ ਸੰਗ ਕੀਤੋ ਸਰੀਰ ਨਾਲ ਤੁਰਨ ਵਾਲਾ ਨਹੀਂ ਕੇਵਲ ਪਰਮਾਤਮਾ ਇੱਕ ਉਹ ਮਿੱਤਰ ਬਣਾਇਆ ਜਿਹੜਾ ਜਿੰਦ ਨਾਲ ਤੁਰਦਾ ਹੈ। ਪਿਆਰਿਓ ਦੁਨੀਆਂ ਦੇ ਮਿੱਤਰ ਸਰੀਰ ਨਾਲ ਚੱਲਦੇ ਨੇ ਜਦੋਂ ਬੰਦਾ ਚਲਾਣਾ ਕਰ ਜਾਂਦਾ ਹੈ ਮਿੱਤਰ ਦੋਸਤ ਆਉਂਦੇ ਨੇ ਸੰਸਾਰੀ ਭਰਾ ਮੋਢਿਆਂ ਤੇ ਚੁੱਕਦੇ ਨੇ ਤੇ ਹਿੰਦੁਸਤਾਨ ਵਿੱਚ ਕਰਮ ਕਾਂਡ ਵੀ ਹੈ ਨਾ ਕਿ ਕਈ ਵਾਰੀ ਉਹ ਪਰਕਰਮਾ ਕਰਕੇ ਚਿਖਾ ਦੀ ਵਿੱਚ ਆਪਣੇ ਵੱਲੋਂ ਲੱਕੜਾਂ ਵੀ ਸੜਦੇ ਨੇ ਮਿੱਤਰ ਤਾਂ ਬਣਦੇ ਨੇ ਤੇ ਅਸਲ ਵਿੱਚ ਉਹ ਅੱਗ ਲਾ ਕੇ ਉੱਥੇ ਲੱਕੜਾਂ ਸੱਟ ਕੇ ਕਹਿੰਦੇ ਨੇ ਲੈ ਪਿਆਰਿਆ ਅੱਜ ਤੋਂ ਬਾਅਦ ਤੇਰਾ ਸਾਡਾ ਰਿਸ਼ਤਾ ਖਤਮ। ਕਦੀ ਕਿਸੇ ਨੇ ਵੱਧ ਤੋਂ ਵੱਧ ਉਹ ਸਵਾ ਹੀ ਸਾਹਮਣੇ ਆ ਨਾ ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਨਾ ਰੱਬ ਐਸਾ ਮਿੱਤਰ ਏ ਸ਼ਮਸ਼ਾਨ ਭੂਮੀ ਵਿੱਚ ਸਰੀਰ ਸਰਦਾ ਛੱਡ ਕੇ ਸਾਰੇ ਚਲੇ ਜਾਣਗੇ ਪਰ ਜਿੱਥੇ ਤੇਰੀ ਜਿੰਦ ਜਾਏਗੀ ਉੱਥੇ ਪਰਮਾਤਮਾ ਮਿੱਤਰ ਜਾਏ। ਉਸ ਮਿੱਤਰ ਨੂੰ ਸਾਹਿਬ ਨੇ ਕਿਹਾ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜੈ ਮਾਂ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚਲੈ। ਉੱਥੇ ਕੇਵਲ ਨਾਮ ਜਾਂਦਾ ਹੈ ਆਓ ਕਰੋ ਕਿਰਪਾਲਤਾ ਸਤਿਗੁਰੂ ਮੇਰ ਕਰੇ ਆਪਣੇ ਅੰਦਰੋਂ ਗੁਰੂ ਨੂੰ ਮਿੱਤਰ ਬਣਾ ਲਈਏ ਸੱਜਣ ਤਾਈ ਉਹ ਦਿਨ ਰੱਖੀਏ ਜਿਹਨੂੰ ਮਿਲ ਕੇ ਰੱਬ ਚੇਤੇ ਆਵੇ। ਆਪਣੇ ਅੰਦਰ ਨੂੰ ਕਰੋ ਇਕਾਗਰ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਟੇਕ ਲਵੋ ਫੁਰਨਿਆਂ ਤੇ ਕਾਬੂ ਪਾ ਕੁਛ ਮਿੰਟ ਪਿਆਰੇ ਦੀ ਯਾਦ ਵਿੱਚ ਆਪਾਂ ਜੁੜ ਸਕੀਏ ਔਰ ਉਚਾਰਨ ਕਰੋ ਜੀ ਵਾਹੇ ਗੁਰੂ ਨਿਸਬਤ